ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਹਿਰਦੈ ਨਾ ਵਸਈ ਕਾਰਜ ਕਿਤੈ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਉ ਨਾਮ ਨਿਧਾਨ ਧਿਆਈ ਹੈ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀ ਹੈ ਗੁਰ ਕੀ ਚਰਣੀ ਲਾਗ ਹਉ ਮੈਂ ਰੋਗ ਭ੍ਰਮ ਕੱਟੀ ਨਾ ਆਵੇ ਨਾ ਜਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦੇ ਸਮਰੱਥ ਗੁਰੂ ਗਿਆਨ ਸਰੂਪ ਲੋਕ ਪਰਲੋਕ ਦੀਆਂ ਨਿਆਮਤਾਂ ਦੇ ਦਾਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਇਸ ਅਸਥਾਨ ਸੋ ਘਰ ਵਿਖੇ ਚੱਲ ਰਹੀ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿੱਚ ਅੱਜ 47 ਅੰਗ ਉੱਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਬਦ ਤੋਂ ਵਿਚਾਰ ਆਰੰਭ ਹੋਵੇਗੀ। ਇਸ ਸ਼ਬਦ ਵਿੱਚ ਇੱਕ ਪਾਸੇ ਆਪਣਾ ਆਪ ਤਿਆਗ ਕੇ ਹਉਮੈ ਛੱਡ ਕੇ ਗੁਰੂ ਚਰਨਾਂ ਨਾਲ ਚਿੱਤ ਲਾਉਣ ਵਾਲੇ ਦੀ ਸਾਖੀ ਹੈ ਤੇ ਉਹ ਗੁਰੂ ਚਰਨਾਂ ਨਾਲ ਚਿੱਤ ਲਾਉਣ ਦਾ ਸਿੱਟਾ ਕੀ ਹੈ ਉਹਦਾ ਵਰਣਨ ਹੈ। ਪਰ ਦੂਸਰੇ ਪਾਸੇ ਉਸ ਸ਼ਖਸੀਅਤ ਦਾ ਜ਼ਿਕਰ ਵੀ ਹੈ ਜਿਸ ਦੇ ਅੰਦਰ ਹਉਮੈ ਦਾ ਬੁਖਾਰ ਹਉਮੈ ਦਾ ਤਾਪ ਚੜਿਆ ਹੋਇਆ ਤੇ ਉਹ ਵਧੀ ਹੀ ਜਾ ਰਿਹਾ। ਇਸ ਨੂੰ ਬਾਣੀ ਵਿੱਚ ਹਉਮੈ ਦੀਰਘ ਰੋਗ ਕਿਹਾ ਗਿਆ ਹੈ। ਜਦੋਂ ਇਹ ਬੁਖਾਰ ਹਉਮੈ ਦਾ ਚੜ ਜਾਏ ਤੇ ਫਿਰ ਇੱਕ ਬਿਰਤੀ ਪੈਦਾ ਹੁੰਦੀ, ਉਹਨੂੰ ਕਹਿੰਦੇ ਨੇ ਹਰਨਾਕਸ਼ ਬਿਰਤੀ। ਹਰਨਾਕਸ਼ ਬਿਰਤੀ ਕੀ ਹੈ ਕਿ ਉਹ ਵਿਅਕਤੀ ਹਰ ਇੱਕ ਥਾਂ ਤੇ ਇਹ ਸੋਚ ਲੈਂਦਾ ਹੈ ਕਿ ਸਭ ਕੁਝ ਮੈਂ ਚਲਾ ਰਿਹਾ, ਸਭ ਕੁਝ ਦੇ ਪਿੱਛੇ ਮੇਰੀ ਹੋਂਦ ਕੰਮ ਕਰ ਰਹੀ। ਇਹ ਪਰਦਾ ਫਿਰ ਹੋਰ ਸੰਘਣਾ ਹੋ ਜਾਂਦਾ ਹੈ ਤੇ ਮਨੁੱਖ ਪਹਿਲਾਂ ਸੰਸਾਰ ਨੂੰ ਕਹਿੰਦਾ ਵੀ ਕੋਈ ਕੁਝ ਕਰਨ ਯੋਗਾ ਨਹੀਂ ਜੋ ਮੈਂ ਕਰ ਸਕਣਾ। ਇੱਕ ਦਿਨ ਫਿਰ ਪਰਮਾਤਮਾ ਨੂੰ ਵੀ ਕਹਿ ਦਿੰਦਾ ਵੀ ਰੱਬ ਤੇ ਹੁੰਦਾ ਹੀ ਨਹੀਂ। ਇਸ ਦਾ ਜ਼ਿਕਰ ਕਈ ਥਾਵਾਂ ਤੇ ਬਾਣੀ ਵਿੱਚ ਆਇਆ ਹੈ। ਇਸ ਹਉਮੈ ਦੇ ਤਾਪ ਦੇ ਹੁੰਦਿਆਂ ਅੰਦਰ ਕਦੀ ਵੀ ਨਾਮ ਨਹੀਂ ਵਸਦਾ। ਭਗਤ ਰਵਿਦਾਸ ਜੀ ਕਹਿੰਦੇ ਨੇ ਤੂੰ ਕਾਹੇ ਗਰਬੈ ਬਾਵਲੀ ਜੈਸੇ ਭਾਦੋਂ ਖੂੰਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ। ਇਸ ਦੇਹ ਬਾਰੇ ਕਹਿੰਦੇ ਜਿਹਦਾ ਮਾਣ ਜਿਹਦਾ ਹੰਕਾਰ ਮਨੁੱਖ ਨੂੰ ਹੈ, ਉਸੇ ਤਰ੍ਹਾਂ ਅੱਜ ਵੀ ਸੱਚੇ ਪਾਤਸ਼ਾਹ ਜੀ ਹਉਮੈ ਦਾ ਵਰਣਨ ਤਾਂ ਕਰ ਰਹੇ ਨੇ ਤਾਂ ਕਿ ਸਾਨੂੰ ਇਹਦੀ ਪਹਿਚਾਣ ਆ ਜਾਏ ਤੇ ਅਸੀਂ ਇਸ ਹਉਮੈ ਨੂੰ ਆਪਣੇ ਜੀਵਨ ਵਿਚੋਂ ਕੱਢਣ ਦਾ ਉਪਰਾਲਾ ਸ਼ੁਰੂ ਕਰ ਦਈਏ, ਸਾਡੇ ਮਨ ਦੀ ਨੀਂਦ ਟੁੱਟ ਜਾਏ। ਕਿਉਂਕਿ ਇਹਦੇ ਰੂਪ ਬੜੇ ਸੂਖਸ਼ਮ ਨੇ, ਪਹਿਲਾਂ ਤੇ ਸਥੂਲ ਹੁੰਦੀ ਏ, ਸੰਸਾਰੀ ਮਨੁੱਖ ਨੂੰ ਧਨ ਦਾ ਹੰਕਾਰ, ਜ਼ਮੀਨ ਦਾ ਹੰਕਾਰ, ਅਹੁਦਿਆਂ ਦੇ ਹੰਕਾਰ ਹੁੰਦੇ ਨੇ। ਪਰ ਆਮ ਵੇਖਣ ਵਿਚ ਆਇਆ ਜਦੋਂ ਬੰਦਾ ਸੰਸਾਰ ਛੱਡ ਕੇ ਧਰਮ ਦੇ ਮਾਰਗ ਤੇ ਵੀ ਤੁਰਦਾ ਉਦੋਂ ਵੀ ਹਉਮੈ ਦੀ ਬਿਮਾਰੀ ਹੋਰ ਬਰੀਕ ਹੋ ਕੇ ਅੰਦਰ ਬੈਠ ਜਾਂਦੀ। ਉਸ ਬਰੀਕੀ ਦੇ ਵਿਚ ਉਸ ਸੂਖਮ ਹਉਮੈ ਨੂੰ ਮਾਣ ਕਿਹਾ ਗਿਆ, ਉਸ ਨੂੰ ਅਗਿਆਨ ਵੀ ਕਿਹਾ ਗਿਆ ਹੈ। ਉਹਦੇ ਅੰਦਰ ਮਨੁੱਖ ਇਕ ਦੂਜੇ ਨਾਲ ਖਿੰਦੇ ਰਹਿੰਦੇ ਨੇ, ਝਗੜਦੇ ਰਹਿੰਦੇ ਨੇ, ਇਹ ਸਾਰੇ ਰੋਗ ਨੇ ਤੇ ਗੁਰਬਾਣੀ ਇਨ੍ਹਾਂ ਰੋਗਾਂ ਦੀ ਦਵਾਈ ਹੈ। ਹਾਂ, ਜਿੱਥੇ ਪੜਾਂਗੇ ਉਥੇ ਆਪਣੇ ਆਪ ਨੂੰ ਬਦਲਣਾ ਵੀ ਪਏਗਾ, ਸੁਣਨਾ ਪਏਗਾ, ਵਿਚਾਰਨਾ ਪਏਗਾ, ਕੋਖ ਕਰਨੀ ਪਏਗੀ, ਨਹੀਂ ਤਾਂ ਹਉਮੈ ਦੀ ਜਿਹੜੀ ਬਿਮਾਰੀ ਹੈ ਅੰਦਰੋਂ ਨਿਕਲਦੀ ਨਹੀਂ। ਉਹਦਾ ਸਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਨ੍ਹਾਂ ਸ਼ਬਦਾਂ ਤੋਂ ਆਰੰਭ ਕਰ ਰਹੇ ਨੇ। ਹਜ਼ੂਰ ਕਹਿੰਦੇ ਮੇਰਾ ਤਨ ਹਰ ਧਨ ਮੇਰਾ, ਕੀ ਤਸਵੀਰ ਏ ਹੰਕਾਰ ਵਿਚ ਗਰਸੇ ਹੋਏ ਜੀਵਨ ਦੀ। ਕਹਿੰਦੇ ਸਭ ਤੋਂ ਪਹਿਲੀ ਗਲਤੀ ਕਰਦਾ ਉਹ ਕਹਿੰਦਾ ਤਨ ਆ ਸਰੀਰ ਜਿਹੜਾ ਇਹ ਮੇਰਾ ਹੈ ਤੇ ਮੇਰੇ ਕੋਲ ਸਦਾ ਵਾਸਤੇ ਰਹਿਣਾ। ਫਿਰ ਕਹਿੰਦੇ ਯਾਰ ਧਨ ਮੇਰਾ, ਆ ਜੋ ਪ੍ਰਾਪਰਟੀ ਧਨ ਮੇਰੀ ਤੇ ਇਹਦੇ ਵਿਧਾਨ ਵਿਚ ਤੁਰਿਆ ਜਾਂਦਾ, ਲੋਭੀ ਹੋ ਜਾਂਦਾ। ਰਾਜ ਰੂਪ ਮੈਂ ਦੇਸ, ਰਾਜ ਦਾ ਮਦ, ਰੂਪ ਦਾ ਮਦ, ਸੁੰਦਰਤਾ ਦਾ, ਆਪਣਾ ਮੂੰਹ ਵੇਖ ਵੇਖ ਕੇ ਦਿਨ ਰਾਤ ਸਾਰੀ ਉਮਰ ਆਪਣੇ ਹੀ ਸਰੀਰ ਦਾ ਧਿਆਨ, ਆਪਣੇ ਨੈਣ ਨਕਸ਼ਾਂ ਦਾ, ਕੱਪੜਿਆਂ ਦਾ, ਵਿਖਾਵੇ ਦਾ, ਇਹਦਾ ਸਾਰਾ ਦਿਨ ਇਹ ਆਪਣਾ ਟਾਈਮ ਧਿਆਨ ਸਰੀਰ ਤੇ ਲਾਈ ਰੱਖਦਾ, ਇਹਦੇ ਵਿਚ ਫਸਿਆ ਰਹਿੰਦਾ। ਜਾਂ ਕਹਿੰਦਾ ਦੇਸ਼ ਮੇਰਾ, ਦੇਸ਼ ਦਾ ਵੀ ਮਾਣ। ਕਿੰਨੀ ਤਰ੍ਹਾਂ ਦੇ ਹੰਕਾਰ ਨੇ ਜਿਨ੍ਹਾਂ ਵਿਚ ਇਹ ਮਨ ਗ੍ਰਸਿਆ ਗਿਆ ਤੇ ਇਹਦੀ ਜਿਹੜੀ ਅਸਲੀ ਜ਼ਿੰਦਗੀ ਦੀ ਜਾਗ ਸੀ ਉਹ ਖੁੱਸ ਗਈ। ਇਨ੍ਹਾਂ ਸਾਰੇ ਹੰਕਾਰਾਂ ਦੀ ਨੀਂਦ ਉਹਨੂੰ ਨੀਂਦ ਨੇ ਘੇਰ ਲਿਆ ਤੇ ਅੰਦਰ ਅਗਿਆਨ ਦੀ ਨੀਂਦ ਵਿਚ ਸੌ ਗਿਆ ਹੈ। ਕਹਿੰਦੇ ਸੋਤਦਾਰਾ ਬਨਤਾ ਅਨੇਕ, ਫਿਰ ਇਹ ਬਿਮਾਰੀ ਅੱਗੇ ਵੱਧਦੀ ਗਈ। ਪੁੱਤਰ ਦਾ ਮੋਹ, ਇਸਤਰੀ ਦਾ ਮੋਹ ਤੇ ਅਨੇਕ ਬਨਤਾ, ਅਨੇਕ ਇਸਤਰੀਆਂ ਦਾ ਮੋਹ, ਇਹਦੇ ਵਿਚ ਫਸਦਾ ਗਿਆ, ਮੋਹ ਵਿਚ ਫਸ ਗਿਆ, ਕਾਮ ਵਿਚ ਫਸ ਗਿਆ, ਲੋਭ ਵਿਚ ਫਸ ਗਿਆ, ਹੰਕਾਰ ਵਿਚ। ਸਾਹਿਬ ਕਹਿੰਦੇ ਬਹੁਤ ਰੰਗ ਅਰਵੇਸ, ਬੜੇ ਰੰਗਾਂ ਦੇ ਕੱਪੜੇ ਤੇ ਬੜੇ ਪ੍ਰਕਾਰ ਦੇ ਵੇਸ ਤੇ ਬੜੇ ਪ੍ਰਕਾਰ ਦੇ ਵਿਖਾਵੇ, ਇਹ ਕਿੰਨੀਆਂ ਬਿਮਾਰੀਆਂ ਨੇ ਘੇਰ ਲਿਆ ਤੇ ਅੰਦਰ ਉਸ ਨਾਮ ਦੇ ਹੀਰੇ ਤੋਂ ਖਾਲੀ ਹੋ ਗਿਆ। ਉਹਦੇ ਨਾਲ ਹੁਣ ਉਹਦੇ ਅੰਦਰ ਵਸਾਉਣ ਵਾਸਤੇ ਥਾਂ ਨਹੀਂ ਬਣਦੀ। ਸਾਹਿਬ ਕਹਿੰਦੇ ਹਰ ਨਾਮ ਹਿਰਦੈ ਨਾ ਵਸਾਈ, ਇਨ੍ਹਾਂ ਦੇ ਹੁੰਦਿਆਂ ਜਿੰਨਾ ਚਿਰ ਇਨ੍ਹਾਂ ਦੀ ਪਰਮਾਰ ਏ, ਨਾਮ ਜਪੇ ਜ਼ਰੂਰ ਸਿੱਖ, ਇਹਦੇ ਵਿਚ ਇਹ ਨੇ ਵੀ ਇਹ ਚੀਜ਼ਾਂ ਵਿਚ ਨੇ ਤੇ ਹੁਣ ਪਹਿਲਾਂ ਇਹ ਨਿਕਲਣਗੀਆਂ ਤੇ ਨਾਮ ਫਿਰ ਜਪਣਾ, ਨਹੀਂ। ਕਹਿੰਦੇ ਨਾਮ ਨੇ ਹੀ ਇਨ੍ਹਾਂ ਨੂੰ ਕੱਢਣਾ, ਸਿਮਰਨ ਨੇ ਇਨ੍ਹਾਂ ਨੂੰ ਕੱਢਣਾ। ਪਰ ਇਕ ਗੱਲ ਅੰਦਰ ਹੋਰ ਵੀ ਜ਼ਰੂਰੀ ਏ, ਜਿਹੜਾ ਸਿਮਰਨ ਕਰ ਰਿਹਾ ਉਹ ਨੀਅਤ ਬਣਾ ਕੇ ਤੁਰੇ ਵੀ ਮੈਂ ਇਨ੍ਹਾਂ ਨੂੰ ਛੱਡਣਾ, ਤੇ ਜੇ ਉਹਦੀ ਹਾਲਾਤ ਬਣ ਗਈ ਵੀ ਉਧਰੋਂ ਉਹ ਵੀ ਕਰੀ ਗਿਆ, ਉਧਰੋਂ ਇਹ ਵੀ ਕਰੀ ਗਿਆ, ਦੋਵਾਂ ਪਾਸੇ ਆਦਤ ਪੱਕੀ ਹੋ ਜਾਂਦੀ ਏ। ਇਕ ਪਾਸੇ ਬੰਦਾ ਨਹਾ ਕੇ ਆਉਂਦਾ ਫਿਰ ਮਿੱਟੀ ਵਿਚ ਲੇਟ ਲੈਂਦਾ। ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਹਰ ਨਾਮ ਹਿਰਦੈ ਨਾ ਵਸਈ, ਨਾਮ ਹਿਰਦੇ ਵਿਚ ਨਹੀਂ ਵਸਦਾ, ਜੀਵਨ ਵਿਚ ਪੱਕਾ ਨਹੀਂ ਵਸਦਾ। ਕਹਿੰਦੇ ਕਾਰਜ ਕਿਤੈ ਨਾ ਲੇਖ, ਇਸ ਤਰ੍ਹਾਂ ਕਈ ਵਾਰੀ ਜਦੋਂ ਸਾਡੀ ਨੀਅਤ ਹੀ ਨਹੀਂ ਹੁੰਦੀ ਫਿਰ ਅਸੀਂ ਕਹਿੰਦੇ ਕੀਤਾ ਬਹੁਤ ਕੁਝ, 20-30-25-30 ਸਾਲ ਲਾ ਦਿੱਤੇ, ਹੋਇਆ ਨਹੀਂ। ਕਹਿੰਦੇ ਨਹੀਂ, ਅਸਲ ਵਿਚ ਤੂੰ ਪਹਿਲੇ ਨੰਬਰ ਤੇ ਨਾਮ ਨੂੰ ਨਹੀਂ ਰੱਖਿਆ। ਜਿਸ ਅੰਦਰਲੇ ਮੋਹ ਨਾਲ ਤੂੰ ਪੁੱਤਰ ਨੂੰ ਯਾਦ ਕਰਨਾ, ਉਸ ਮੋਹ ਨਾਲ ਤੂੰ ਬਾਣੀ ਨਹੀਂ ਪੜਦਾ। ਜਿਸ ਅੰਦਰਲੇ ਲੋਭ ਦੇ ਨਾਲ ਤੂੰ ਆਪਣਾ ਧਨ ਗਿਣਨਾ, ਉਹ ਲੋਭ ਤੂੰ ਕਦੀ ਬਾਣੀ ਵਿਚ ਨਹੀਂ ਲਾਇਆ। ਜਿਸ ਲੋਭ ਨਾਲ ਤੂੰ ਇਸਤਰੀ ਨੂੰ ਮੋਹ ਕਰਨਾ ਜਾਂ ਆਪਣੇ ਮਕਾਨ ਨੂੰ ਮੋਹ ਕਰਨਾ, ਉਹ ਹਿਰਦੇ ਵਿਚ ਵਸੇ ਹੋਏ ਨੇ। ਨਾਮ ਤੇ ਵਿਚਾਰਾ ਬਾਹਰ ਹੀ ਪਰਿਕਰਮਾ ਤੇਰੀ ਕਰੀ ਜਾਂਦਾ, ਬਸ ਇਹਦੇ ਉਲਟ ਕਰਦੇ। ਜਿੱਥੇ ਪੁੱਤਰ ਇਸਤਰੀ ਮਕਾਨ ਗੱਡੀਆਂ ਤੇ ਸੰਸਾਰ ਦੀ ਥਾਂ ਬਣੀ ਹੋਈ ਏ ਤੇਰੇ ਮਨ ਵਿਚ, ਓਨੀ ਗਹਿਰਾਈ ਨਾਮ ਨਾਲ ਪਾ ਲੈ ਤੇ ਇਨ੍ਹਾਂ ਨੂੰ ਹੋਰ ਨੇੜੇ ਤੇੜੇ ਰੱਖ ਲੈ, ਫਿਰ ਇਹ ਕੁਝ ਨਹੀਂ ਕਹਿੰਦੇ ਤੇ ਫਿਰ ਵੇਖੀ ਤੂੰ ਨਾਮ ਕਿਵੇਂ ਕੰਮ ਕਰਦਾ। ਪਰ ਅਸੀਂ ਨਾਮ ਨੂੰ ਪਹਿਲੇ ਨੰਬਰ ਤੇ ਨਹੀਂ ਰੱਖਦੇ, ਉਹਨੂੰ ਵਧਿਆ ਹੋਇਆ ਕੰਮ ਕਹਿ ਦਿੰਦੇ ਆ ਵੀ ਕੋਈ ਨਹੀਂ, ਇਹ ਤਾਂ ਹੈ ਹੀ, ਇਹ ਰਿਵਾਜ ਬਣਿਆ, ਪਾਠ ਕਰ ਲੋ ਕਰਾ ਲੋ, ਗੱਲ ਖਤਮ ਹੋ ਗਈ। ਪਰ ਅੰਦਰ ਡੂੰਘੇ ਥਾਂ ਤੇ ਜਿਹੜੀ ਤਰਜੀਹ ਏ, ਤਾਂ ਹੀ ਆਪਾਂ ਕਹਿੰਦੇ ਆ ਨਾ ਅੱਜ ਚਲੋ ਵੇਖਾਂਗੇ ਆਵਾਂਗੇ, ਕੰਮ ਹੈ ਜੇ ਨਾ ਹੋਇਆ ਤੇ ਆ ਜਾਵਾਂਗੇ। ਉਹਦਾ ਮਤਲਬ ਕੀ ਵੇਖੋ, ਅਸੀਂ ਆਪ ਹੀ ਆਪਣੀ ਵਿਆਖਿਆ ਕਰੀ ਜਾਂਦੇ ਹਾਂ। ਜਦੋਂ ਅਸੀਂ ਪਹਿਲ ਕਿਨੂੰ ਦੇ ਰਹੇ ਜ਼ਿੰਦਗੀ ਦੇ ਵਿਚ, ਪਹਿਲ ਤਾਂ ਦੇ ਰਹੇ ਹਾਂ ਸੰਸਾਰ ਨੂੰ, ਪਹਿਲ ਦੇ ਰਹੇ ਹਾਂ ਰਿਸ਼ਤੇਦਾਰਾਂ ਨੂੰ, ਪਹਿਲ ਦੇ ਰਹੇ ਹਾਂ ਪਰਿਵਾਰ ਨੂੰ, ਪਹਿਲ ਅਸੀਂ ਉਹਨੂੰ ਦੇ ਰਹੇ ਹਾਂ, ਤੇ ਉਧਰੋਂ ਕਹਿੰਦੇ ਹਾਂ ਵੀ ਇਕਦਮ ਬਾਬੇ ਬੁੱਢੇ ਵਾਲਾ ਅਵਸਥਾ ਉਹ ਬਣ ਜਾਏ ਜਿਹੜੀ ਉਹਨਾਂ ਦੀ ਸੀ। ਨਹੀਂ, ਇਹ ਫਰਕ ਪਾਉਣਾ ਪਏਗਾ। ਅੱਜ ਪਾ ਲਈਏ, ਸਾਲ ਨੂੰ ਕਰ ਲਈਏ, ਦੋ ਨੂੰ ਨਾ ਕਰੀਏ, ਕਈ ਜਨਮ ਲੰਘ ਜਾਣ, ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਨਾ ਉਹਦੇ ਕੋਲ ਭਗਤਾਂ ਦੀ ਕਮੀ ਹੈ। ਉਹਦੇ ਕੋਲ ਤੇ ਬੜੇ ਬੈਠੇ ਹੋਏ ਨੇ, ਕਰਨਾ ਇਹ ਪਏਗਾ, ਨਹੀਂ ਤੇ ਹੋਏਗੇ ਨਹੀਂ। ਇਸ ਕਰਕੇ ਅਸੀਂ ਪਹਿਲ ਕਿਨੂੰ ਦੇਣੇ, ਹਿਰਦੇ ਵਿਚ ਥਾਂ ਜਿਹੜੀ ਚੀਜ਼ ਨੂੰ ਦੇ ਰਹੇ, ਜਿਹਦੇ ਵਾਸਤੇ ਅਸੀਂ ਐਕਟੀਵਿਟੀ ਜ਼ਿਆਦਾ ਕਰਨੇ, ਉਹ ਚੀਜ਼ ਸਾਡੇ ਜੀਵਨ ਵਿਚ ਵਸੇਗੀ, ਦੂਸਰੀ ਕਦੀ ਥਾਂ ਨਹੀਂ ਬਣਾਏਗੀ। ਇਸ ਲਈ ਕਹਿੰਦੇ ਕਾਰਜ ਕਿਤੇ ਨਾ ਲੇਖ, ਫਿਰ ਨਹੀਂ ਲਿਖਿਆ ਜਾਣਾ ਅੰਦਰ ਨਾਮ, ਕਿਉਂਕਿ ਅੰਦਰ ਥਾਂ ਨਹੀਂ ਬਣੀ ਅਜੇ। ਹਰ ਨਾਮ ਰਿਦਾ ਹੈ ਨਾ ਵਸਈ, ਇਹ ਕੰਮ ਨਹੀਂ ਆਉਂਦੀਆਂ। ਧਾਰਮਿਕ ਗਤੀਵਿਧੀਆਂ ਜਿਹੜੀਆਂ ਨੇ, ਜਿਹੜੇ ਨਿਯਮ ਆਦਿਕ ਬਣਾਏ ਹੋਏ ਨੇ, ਇਹ ਵੀ ਫਿਰ ਕੰਮ ਨਹੀਂ ਆਉਂਦੇ। ਇਸ ਕਰਕੇ ਸਾਹਿਬ ਕਹਿੰਦੇ ਮੇਰੇ ਮਨ ਹਰ ਹਰ ਨਾਮ ਧਿਆਏ। ਧਿਆਏ ਦਾ ਅਰਥ ਹੁੰਦਾ ਹਿਰਦੇ ਵਿਚ ਰੱਖ, ਧਿਆਨ ਦੇ ਡੂੰਘੇ ਥਾਂ ਤੇ, ਉਹ ਅੰਦਰੋਂ ਨਿਕਲੇ ਨਾ, ਬਾਕੀ ਸਾਰਾ ਕੁਝ ਭਾਵੇਂ ਘੁੰਮਦਾ ਰਹੇ ਆਲੇ ਦੁਆਲੇ। ਹੇ ਮੇਰੇ ਮਨ, ਤੂੰ ਆਪਣੇ ਮਨ ਦੇ ਡੂੰਘੇ ਸੈਂਟਰ ਵਿਚ ਉਹਦਾ ਧਿਆਨ ਕਰ, ਗੁਰਬਾਣੀ ਦਾ, ਨਾਮ ਦਾ, ਗੁਰੂ ਕੇ ਸ਼ਬਦ ਦੀ ਕਮਾਈ ਕਰਿਆ ਕਰ। ਇਹਦੇ ਨਾਲ ਨਾਲ ਫਿਰ ਇਹ ਪਰਪੱਕਤਾ ਕਿਵੇਂ ਵਧੇਗੀ? ਕਹਿੰਦੇ ਕਰ ਸੰਗਤ ਨਿਤ ਸਾਧ ਕੀ, ਗੁਰ ਕੀ ਚਰਨ ਗੁਰ ਚਰਨੀ ਚਿਤ ਲਾਏ। ਚਿਤ ਲਾ ਗੁਰੂ ਦੇ ਚਰਨਾਂ ਵਿਚ, ਤੇ ਸੰਗਤ ਕਰ ਗੁਰੂ ਦੀ ਤੇ ਗੁਰਮੁਖਾਂ ਦੀ, ਜਿਨ੍ਹਾਂ ਦੇ ਅੰਦਰ ਉਹ ਨਾਮ ਦੀ ਦਾਤ ਹਿਰਦੇ ਵਿਚ ਵਸ ਚੁੱਕੀ ਹੈ। ਉਨ੍ਹਾਂ ਦੀ ਜਦੋਂ ਤੂੰ ਸੰਗਤ ਕਰੇਗਾ ਤੇ ਉਨ੍ਹਾਂ ਦੇ ਅੰਦਰ ਵਸਿਆ ਹੋਇਆ ਨਾਮ ਤੇਰੇ ਤੇ ਪ੍ਰਭਾਵ ਪਾਏਗਾ, ਤੇਰੇ ਤੇ ਵੀ ਅਸਰ ਪਏਗਾ, ਸੰਗਤ ਤੈਨੂੰ ਕਰਨੀ ਪਏਗੀ, ਨਹੀਂ ਤਾਂ ਕਦੀ ਤੇਰੇ ਅੰਦਰ ਪਰਪੱਕਤਾ ਨਹੀਂ ਆਉਂਦੀ। ਸਾਹਿਬ ਕਹਿੰਦੇ ਗੁਰੂ ਦੀ ਚਰਨਾਂ ਵਿਚ ਬਾਣੀ ਵਿਚ ਚਿੱਤ ਲਾ ਕੇ ਰੱਖ, ਤੇ ਸਾਧੂਆਂ ਦੀ, ਗੁਰਮੁਖਾਂ ਦੀ ਸੰਗਤ ਕਰਿਆ ਕਰ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਾਧੂ ਨੇ ਉਨ੍ਹਾਂ ਦੀ ਸੰਗਤ ਕਰ ਭਾਈ, ਤੇ ਅੰਦਰ ਡੂੰਘੇ ਥਾਂ ਤੇ ਨਾਮ ਨੂੰ ਧਿਆ। ਫਿਰ ਕਹਿੰਦੇ ਇਸ ਤਰ੍ਹਾਂ ਜਦੋਂ ਕਰੇ ਨਾ ਮਨੁੱਖ, ਕਹਿੰਦੇ ਨਾਮ ਨਿਧਾਨ ਧਿਆਈ ਮਸਤਕ ਹੋਵੇ ਭਾਗ। ਜਦੋਂ ਤੂੰ ਇਸ ਤਰ੍ਹਾਂ ਨਾਮ ਦੇ ਨਿਧਾਨ ਦਾ ਅਰਥ, ਖਜ਼ਾਨਾ ਤੇਰੇ ਅੰਦਰ ਇਕ ਬਣ ਗਿਆ, ਫਿਰ ਧਿਆਨ ਲਾਉਣ ਦੀ ਥਾਂ ਬਣ ਗਈ। ਅਜੇ ਤੇ ਸਾਡੇ ਕੋਲ ਧਿਆਨ ਲਾਉਣ ਲਈ ਥਾਂ ਨਹੀਂ ਬਣੀ। ਜਦੋਂ ਅਸੀਂ ਸਿੱਖ ਜਪ ਕਰਦਾ ਨਾ, ਜ਼ਿਆਦਾ ਜਪ ਕਰਦਾ ਬਾਣੀ ਦਾ, ਜਾਂ ਕਿਸੇ ਗੁਰਮੰਤਰ ਦਾ ਜਪ ਕਰਦਾ, ਜਾਂ ਮੂਲ ਮੰਤਰ ਦਾ, ਉਹ ਅੰਦਰ ਇਕ ਥਾਂ ਬਣਾ ਲੈਂਦੀ ਛੋਟਾ ਜਿਹਾ ਸੁਰਤ ਦੇ ਵਿਚ, ਇਕ ਆਪਣੇ ਆਪ ਅਹਿਸਾਸ ਹੁੰਦਾ ਰਹਿੰਦਾ। ਜਿਵੇਂ ਅਸੀਂ ਆਪਣੇ ਘਰ ਦੇ ਕਿਸੇ ਕੋਨੇ ਵਿਚ ਲੱਖ ਰੁਪਈਆ ਰੱਖਿਆ ਹੋਵੇ ਨਾ, ਆਪੇ ਹੀ ਥਾਂ ਬਣ ਜਾਂਦੀ, ਧਿਆਨ ਲਾਉਣ ਦੀ ਲੋੜ ਨਹੀਂ ਰਹਿੰਦੀ। ਵਾਰ ਵਾਰ ਭਾਵੇਂ ਤੁਸੀਂ ਗੱਡੀ ਚਲਾਓ, ਭਾਵੇਂ ਰੋਟੀ ਖਾਓ, ਭਾਵੇਂ ਕੁਝ ਕਰੋ, ਉਹਨੇ ਤੁਹਾਡਾ ਅੰਦਰੋਂ ਧਿਆਨ ਖਿੱਚੀ ਜਾਣਾ ਵੀ ਉੱਥੇ ਪਏ ਹੋਏ। ਇਸ ਤਰ੍ਹਾਂ ਧਿਆਨ ਲੱਗ ਜਾਏ, ਜਦੋਂ ਤੂੰ ਪਹਿਲਾਂ ਨਿਤ ਨੇਮ ਕਰੇਗਾ ਨਾ, ਤੇ ਬਾਣੀ ਤੇਰੇ ਅੰਦਰ ਇਕ ਵਜੂਦ ਬਣਾ ਦੇਗੀ ਆਪਣਾ, ਅਣ ਦਿਸਦਾ। ਹੋਰ ਉੱਥੇ ਕੋਈ ਨੀ ਵੀ ਟੈਸਟ ਚ ਆ ਜਾਏਗਾ ਨਾਮ ਵੀ ਕਿੱਥੇ ਵਸਿਆ, ਉਹ ਤੇ ਹੱਡੀਆਂ ਮਾਸ ਉਸ ਤਰ੍ਹਾਂ ਹੀ ਆਉਣਾ ਜਿਵੇਂ ਪਹਿਲਾਂ ਸੀ। ਪਰ ਬੰਦੇ ਦੇ ਅੰਦਰ ਦੀ ਤਸੀਰ ਵਿਚ ਤਬਦੀਲੀ ਜ਼ਰੂਰ ਆ ਜਾਏਗੀ। ਇਸ ਤਰ੍ਹਾਂ ਬਾਣੀ ਅਸਰ ਕਰੇਗੀ, ਉਹਨੂੰ ਅਰੋਗ ਕਰ ਦੇਗੀ ਤਨ ਮਨ ਕਰਕੇ। ਨਾਮ ਨਿਧਾਨ ਧਿਆਈਐ, ਇਹਦੇ ਨਾਲ ਕੀ ਹੋਵੇਗਾ, ਮਸਤਕ ਹੋਵੇ ਭਾਗ, ਤੇਰੇ ਮਸਤਕ ਦੇ ਭਾਗ ਜਿਹੜੇ ਨੇ ਉਗੜਦੇ ਜਾਣਗੇ, ਉੱਚੇ ਹੁੰਦੇ ਜਾਣਗੇ, ਤੇਰੇ ਅੰਦਰ ਥਾਂ ਬਣਦੀ ਜਾਏਗੀ, ਤੇਰੇ ਅੰਦਰ ਪ੍ਰੀਤ ਬਣਦੀ ਜਾਏਗੀ। ਤੇ ਇਹਦੇ ਤੋਂ ਬਾਅਦ ਕਹਿੰਦੇ ਕਾਰਜ ਸਭ ਸਵਾਰੀ ਹੈ ਗੁਰ ਕੀ ਚਰਨੀ ਲਾਗੋ। ਕਹਿੰਦੇ ਇਸ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਨਾ, ਜਿੰਨੇ ਤੇਰੇ ਕਾਰਜ ਨੇ, ਜਿਨ੍ਹਾਂ ਵਾਸਤੇ ਤੂੰ ਬੜੇ ਚਿਰ ਦਾ ਭੱਜਾ ਫਿਰਨਾ, ਨਹੀਂ ਪਤਾ ਲੱਗਦਾ ਕੀ ਕਰੀਏ ਕੀ ਨਾ ਕਰੀਏ, ਭਾਈ ਸਾਰੇ ਕਾਰਜ ਤੇਰੇ ਇਸ ਸਥਿਤੀ ਨੇ ਸਵਾਰ ਦੇਣੇ ਨੇ, ਤੇਰੀ ਜ਼ਿੰਦਗੀ ਸਫਲ ਹੋ ਜਾਣੀ ਹੈ। ਹਜ਼ੂਰ ਕਹਿੰਦੇ ਹਉਮੈ ਰੋਗ ਭ੍ਰਮ ਕੱਟੀ ਹੈ, ਇਹ ਸਾਰੇ ਰੋਗ ਨੇ, ਹਉਮੈ ਦਾ ਰੋਗ ਤੇ ਭਰਮ ਦਾ ਰੋਗ। ਭਰਮ ਦਾ ਅਰਥ ਹੁੰਦਾ ਭੁਲੇਖਾ, ਭੁਲੇਖੇ ਦਾ ਅਰਥ ਹੁੰਦਾ ਜਿਹੜੀ ਚੀਜ਼ ਆਪਣੀ ਹੈ ਉਹਨੂੰ ਬੇਗਾਨੀ ਸਮਝਣਾ, ਤੇ ਜਿਹੜੀ ਬੇਗਾਨੀ ਉਹਨੂੰ ਆਪਣੀ ਸਮਝਣਾ, ਇਹਨੂੰ ਕਹਿੰਦੇ ਨੇ ਭੁਲੇਖਾ ਪੈ ਗਿਆ ਇਸ ਬੰਦੇ ਨੂੰ। ਇਸੇ ਤਰ੍ਹਾਂ ਸਾਨੂੰ ਭੁਲੇਖਾ ਪੈ ਗਿਆ ਜਿਹਦੇ ਨਾਲ ਅਸੀਂ ਚੰਬੜੇ ਸੰਸਾਰ ਦੇ ਨਾਲ, ਗੁਰੂ ਗ੍ਰੰਥ ਸਾਹਿਬ ਕਹਿੰਦੇ ਭਰਮ ਕਰਕੇ ਹੈ, ਭਰਮ ਕਰਕੇ ਅਗਿਆਨ ਹੈ, ਅਗਿਆਨ ਕਰਕੇ ਦੁੱਖ ਹੈ। ਇਹ ਤਿੰਨ ਚੀਜ਼ਾਂ ਆਪਸ ਵਿੱਚ ਜੁੜੀਆਂ। ਭਰਮ ਹੈ ਕਿ ਇਹ ਤਾਂ ਮੇਰਾ ਹੀ ਮੇਰਾ ਹੈ, ਇਹਦੇ ਅਗਿਆਨ ਦੇ ਹਨੇਰੇ ਵਿੱਚ ਫਿਰ ਦੁਖੀ ਹੁੰਦਾ ਰਹਿੰਦਾ ਵੀ ਮੇਰੀ ਚੀਜ਼ ਕਿਤੇ ਮੇਰੇ ਕੋਲ ਚਲੀ ਨਾ ਜਾਏ, ਦੂਜਾ ਕੌਣ ਹੁੰਦਾ ਹੈ, ਧਰਤੀ ਮੇਰੀ ਹੈ ਜਿਵੇਂ ਉੱਤੇ ਕਿਹਾ, ਮੇਰਾ ਤਨ ਅਰ ਧਨ, ਮੇਰਾ ਰਾਜ ਰੂਪ ਮੈਂ ਦੇਸ਼, ਇਹ ਅਵਸਥਾ ਬਣੀ ਰਹਿੰਦੀ। ਇਹ ਕੱਟੇ ਜਾਣਗੇ ਜਦੋਂ ਤੇਰੇ ਹਿਰਦੇ ਵਿਚ ਨਾਮ ਟਿਕੇਗਾ। ਹਉਮੈ ਰੋਗ ਭਰਮ ਕੱਟੀਐ, ਕਹਿੰਦੇ ਨਾ ਆਵੇ ਨਾ ਜਾਗ, ਕਹਿੰਦੇ ਨਾ ਫਿਰ ਆਏਗਾ ਤੇ ਨਾ ਜਾਏਗਾ, ਜਨਮ ਮਰਨ ਤੋਂ ਪਾਰ ਹੋ ਗਿਆ, ਉਥੇ ਪਰਤ ਕੇ ਜਨਮ ਹੋਣ ਦੀ ਸੰਭਾਵਨਾ ਹੀ ਨੇ। ਫਿਰ ਇੱਥੇ ਜਨਮ ਦਾ ਇਹ ਵੀ ਅਰਥ ਹੈ ਕਿ ਵਿਚਾਰ ਜਨਮ ਨਹੀਂ ਲੈਂਦੇ, ਜਿਵੇਂ ਸਾਡਾ ਜਨਮ ਹੁੰਦਾ ਅੱਗੇ ਅੱਗੋਂ ਸਾਡੀ ਬੜੀ ਔਲਾਦ ਹੈ, ਬੜੀ ਔਲਾਦ। ਆ ਇੱਕ ਬਚਨ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿ ਇਕ ਲੱਖ ਪੂਤ ਸਵਾ ਲੱਖ ਨਾਤੀ, ਇਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਜੇ ਤੇ ਇਹਦੇ ਬਾਹਰੋਂ ਅਰਥ ਕਰੋ ਨਾ ਤੇ ਕਹਿੰਦੇ ਰਾਵਣ ਦੇ ਇਕ ਲੱਖ ਪੁੱਤਰ ਸਨ ਤੇ ਸਵਾ ਲੱਖ ਪੋਤਰੇ ਸਨ। ਠੀਕ ਹੈ ਹੋਣਗੇ, ਉਹ ਇਕ ਇਤਿਹਾਸਕ ਘਟਨਾ ਹੋ ਸਕਦੀ ਹੈ, ਪਰ ਇੱਥੇ ਰਾਵਣ ਦੇ ਅਰਥ ਇਹ ਵੀ ਨੇ ਕਿ ਜਦੋਂ ਮਨੁੱਖ ਰਾਵਣ ਬਿਰਤੀ ਵਿਚ ਜਿਉਂਦਾ, ਜਦੋਂ ਦੈਂਤ ਬਿਰਤੀ ਵਿਚ ਜਿਉਂਦਾ, ਜਦੋਂ ਰਾਕਸ਼ਸ ਬਿਰਤੀ ਵਿਚ ਜਿਉਂਦਾ, ਉਹਦੀ ਔਲਾਦ ਲੱਖ ਲੱਖਾਂ ਨੂੰ ਪਾਰ ਕਰ ਜਾਂਦੀ, ਬੜੀ ਵੱਡੀ ਔਲਾਦ ਉਹਦੀ ਜਨਮ ਲੈਂਦੀ ਏ। ਪਰ ਉਹ ਔਲਾਦ ਇਸ ਤਰ੍ਹਾਂ ਦੀ ਜਨਮ ਲੈਂਦੀ ਤੇ ਮਰ ਜਾਂਦੀ, ਜਨਮ ਲੈਂਦੀ ਤੇ ਮਰ ਜਾਂਦੀ। ਤੁਸੀਂ ਸੁਣਿਆ ਹੋਣਾ ਬਈ ਸੱਪਣੀ ਦੇ ਹਜ਼ਾਰਾਂ ਹੀ ਬੱਚੇ ਹੁੰਦੇ ਨੇ, ਜਨਮ ਲੈਂਦਿਆਂ ਸਾਰੂ ਖਾ ਜਾਂਦੀ, ਮਾਰ ਦਿੰਦੀ ਉਹਨੂੰ। ਇਸ ਤਰ੍ਹਾਂ ਸਾਡੇ ਮਨ ਦੀ ਔਲਾਦ ਸਾਡੇ ਵਿਚਾਰ ਨੇ, ਸਾਡੇ ਵਿਚਾਰ। ਤੁਸੀਂ ਵੇਖੋ ਰੋਜ਼ ਕਿੰਨੇ ਬੱਚੇ ਜਨਮ ਲੈਂਦੇ ਨੇ, ਮਨ ਵਿਚ ਲਈ ਜਾਂਦੇ ਨੇ, ਲਈ ਜਾਂਦੇ, ਲਾਈਨ ਲੱਗ ਗਈ, ਇੰਨੇ ਵਿਚਾਰ ਜਨਮ ਲੈਂਦੇ, ਸ਼ਾਮ ਨੂੰ ਫਿਰ ਮਰ ਜਾਂਦੇ, ਫਿਰ ਨਹੀਂ ਛੱਡੋ ਪਰਾਂ, ਇਹ ਤਾਂ ਹੋ ਹੀ ਨਹੀਂ ਸਕਦਾ, ਥੋੜੇ ਜਿਹੇ ਬਚਾ ਲੈਂਦੇ, ਅਗਲੇ ਦਿਨ ਫਿਰ ਜੰਮ ਪੈਂਦੇ ਹੋ। ਇਸ ਤਰ੍ਹਾਂ ਅਸੀਂ ਬੱਚਿਆਂ ਦੀ ਫੌਜ ਇਕੱਠੀ ਕਰ ਲਈ, ਤਾਂ ਉਹਨਾਂ ਕਿਹਾ ਸੀ ਇਕ ਲੱਖ ਪੂਤ ਸਵਾ ਲੱਖ ਨਾਤੀ। ਕਹਿਣ ਲੱਗੇ ਇਕ ਵਿਚਾਰ ਤੂੰ ਪੈਦਾ ਕਰਨਾ, ਲੱਖਾਂ ਤੇਰੇ ਵਿਚਾਰ ਨੇ, ਉਹ ਤੇਰੇ ਪੁੱਤਰ ਨੇ, ਤੇਰੇ ਮਨ ਵਿਚੋਂ ਪੈਦਾ ਹੋਏ। ਤੇ ਫਿਰ ਇਕ ਵਿਚਾਰ ਪੈਦਾ ਹੋਵੇ, ਇਕ ਝੂਠ ਪੈਦਾ ਹੋਵੇ ਤੇ ਉਹ ਹੋਰ ਝੂਠ ਨੂੰ ਜਨਮ ਦਿੰਦਾ, ਉਹ ਪੋਤਰਾ ਹੋ ਗਿਆ। ਫਿਰ ਪੋਤਰਾ ਅੱਗੇ ਚੱਲ ਪਈ ਪੀੜ੍ਹੀ, ਫਿਰ ਖਾਨਦਾਨ ਆਪਣਾ ਵੱਡੀ ਸਾਰੀ ਪੰਡ ਲੈ ਕੇ ਜਾਵਾਂਗੇ ਵਾਪਸ, ਤੇ ਰੱਬ ਨੇ ਕਹਿਣਾ ਕੀ ਲੈ ਕੇ ਆਇਆ ਬੇਵਕੂਫਾ, ਕਿੱਥੋਂ ਇਕੱਠਾ ਕਰਕੇ ਲੈ ਆਇਆ, ਇਹ ਲਿਆਉਣ ਵਾਸਤੇ ਤੈਨੂੰ ਕਿਹਾ ਸੀ ਝੂਠੇ ਖਿਆਲ ਤੇ ਵਿਚਾਰ, ਉਹ ਕੁਝ ਸੱਚ ਤੇ ਅੰਦਰ ਨਾਮ ਲੈ ਕੇ ਆਉਣਾ ਸੀ। ਇਸ ਤਰ੍ਹਾਂ ਕਹਿੰਦੇ ਇਹ ਭਰਮ ਹੈ, ਤੇ ਭਰਮ ਦੇ ਵਿਚ ਆਉਣ ਜਾਣ ਬਣਿਆ ਰਹਿੰਦਾ, ਜਨਮੀ ਜਾਂਦੇ ਨੇ ਵਿਚਾਰ, ਮਰੀ ਜਾਂਦੇ ਨੇ, ਜਨਮੀ ਜਾਂਦੇ। ਫਿਰ ਜਦੋਂ ਜਨਮ ਲੈਂਦੇ ਨੇ ਲਾਲਸਾ ਪੈਦਾ ਹੁੰਦੀ, ਆਹ ਕਰ ਲੈਣਾ ਹੁਣ ਜ਼ਰੂਰੀ ਥੋੜੀ ਹੋਵੇਗਾ, ਉਹ ਜਦੋਂ ਹੁੰਦਾ ਨਹੀਂ ਫਿਰ ਬੰਦਾ ਰੋਂਦਾ ਵੀ ਆਹ ਨਹੀਂ, ਫਿਰ ਉਹ ਮਰ ਗਿਆ, ਉਹ ਔਲਾਦ ਮਰ ਗਈ, ਫਿਰ ਉਹਨੂੰ ਰੋਂਦਾ ਰਹਿੰਦਾ ਕਈ ਦਿਨ, ਹੋਇਆ ਨਹੀਂ, ਫਿਰ ਡਿਪਰੈਸ਼ਨ ਹੋ ਜਾਂਦਾ। ਕਿਉਂ? ਉਹ ਜਿਹੜਾ ਪੁੱਤਰ ਪੈਦਾ ਕੀਤਾ ਸੀ ਨਾ, ਵਿਚਾਰ ਪੈਦਾ ਕੀਤਾ ਸੀ, ਉਹ ਸਿਰੇ ਨਹੀਂ ਚੜਿਆ, ਤੇ ਸਿਰੇ ਸਾਰਾ ਆਪਣੇ ਥੋੜੀ ਚੜਨਾ। ਸਾਨੂੰ ਇਹ ਭੁੱਲ ਗਿਆ ਵੀ ਕੁਦਰਤ ਚੱਲ ਰਹੀ, ਆਪਾਂ ਉਹਦੇ ਹਿੱਸੇ ਹਾਂ, ਆਪਾਂ ਉਹਦੇ ਮਾਲਕ ਨਹੀਂ, ਸਾਰਾ ਕੁਝ ਸਾਡੇ ਕਹਿ ਤੇ ਨਹੀਂ ਹੁੰਦਾ। ਕਬੀਰ ਚੰਕ ਨਾ ਚੰਕੀਆ ਤੁਮ ਰੁਕਿਓ ਨਾ ਹੋਏ, ਤੇਰੇ ਕਿਆ ਕੁਝ ਨੀ ਇੱਥੇ ਹੋਣਾ, ਤੂੰ ਉਹਦੇ ਨਾਲ ਚੱਲਣ ਦੀ ਕੋਸ਼ਿਸ਼ ਕਰ, ਉਹਦੇ ਜਿਵੇਂ ਹੋ ਰਿਹਾ ਉਹਦੇ ਵਿੱਚ ਰਹੋ। ਇਸ ਕਰਕੇ ਫਿਰ ਆਉਣ ਜਾਣ ਵੀ ਉਹਨਾਂ ਦਾ ਖਤਮ ਹੋ ਗਿਆ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਿਆ। ਫਿਰ ਕਹਿੰਦੇ ਕਰ ਸੰਗਤ ਤੂੰ ਸਾਧ ਕੀ, ਸਾਧੂ ਦੀ ਸੰਗਤ, ਗੁਰੂ ਦੀ ਸੰਗਤ ਕਰ। ਉਹ ਕੌਣ ਹੈ? ਕਹਿੰਦੇ 68 ਤੀਰਥ ਨਹਾਓ। ਬਸ ਇਸ ਤਰ੍ਹਾਂ ਸਮਝ ਲਈ, ਜਿੱਥੇ ਸਤਿਗੁਰੂ ਜੀ ਦਾ ਪ੍ਰਕਾਸ਼ ਹੈ ਤੇ ਗੁਰਮੁਖਾਂ ਦੇ ਮਨ ਵਿੱਚ ਬਾਣੀ ਵਸੀ ਹੋਈ ਏ, ਉਥੇ ਤੀਰਥ ਏ, ਤੇਰਾ ਮਨ ਉਥੇ ਇਸ਼ਨਾਨ ਕਰੇਗਾ। ਮਨ ਨੇ ਇਸ਼ਨਾਨ ਕਰੀ ਜਾਣਾ, ਅੰਦਰ ਧੁੱਪਦਾ ਜਾਣਾ, ਅੰਦਰ ਪਵਿੱਤਰਤਾ ਆਉਂਦੀ ਜਾਣੀ ਏ। ਕਹਿੰਦੇ ਜੀਓ ਪ੍ਰਾਣ ਮਨ ਤਨ ਹਰੇ। ਕੀ ਨਿਸ਼ਾਨੀ ਏ ਗੁਰੂ ਦੀ ਸੰਗਤ ਦੀ, ਸਾਧੂਆਂ ਦੀ ਸੰਗਤ ਦੀ? ਜਿੰਦ ਹਰੀ ਭਰੀ ਹੋ ਗਈ, ਪ੍ਰਾਣ ਬੜੇ ਆਨੰਦ ਨਾਲ ਚੱਲਦੇ ਨੇ, ਸਵਾਸ ਠੰਡੇ ਹੋ ਗਏ ਆਨੰਦ ਵਿਚ, ਪ੍ਰਾਣ ਬੰਦੇ ਦੇ ਸਵਾਸ ਗਾਉਣ ਲੱਗ ਪੈਂਦੇ ਨੇ ਇਹੋ ਜਿਹੇ। ਔਰ ਜਿਹਨੂੰ ਕਹਿੰਦੇ ਅਨਹਦ ਨਾਦ ਵੱਜਦਾ, ਉਹ ਅਨਹਦ ਨਾਦ ਹੋਰ ਕਿੱਥੇ ਵੱਜਦਾ? ਇਹ ਜਿਹੜੇ ਸਵਾਸ ਨੇ ਹੀ ਗਾਉਂਦੇ ਨੇ, ਨੱਚਦੇ ਨੇ ਵਿਚ, ਬੰਦੇ ਦੇ ਸਰੀਰ ਤੇ ਗਾਈ ਜਾਂਦੇ ਮਨ, ਤੇ ਮਨ ਵੀ ਫਿਰ ਹਰਾ ਹੋ ਗਿਆ, ਗਾਉਂਦਾ ਹੈ ਤਨ, ਤੇ ਫਿਰ ਸਰੀਰ ਵੀ ਹਰਾ ਹੋ ਗਿਆ। ਕਹਿੰਦੇ ਜੀਓ ਪ੍ਰਾਣ ਮਨ ਤਨ ਹਰੇ, ਹਰੇ ਹੋ ਗਏ ਸਾਰੇ, ਜਿਹੜੇ ਸੁੱਕੇ ਸੜੇ ਰਹਿੰਦੇ ਸੀ ਸਾਰਾ ਦਿਨ, ਹਰੇ ਭਰਾ ਬਸੰਤ ਹੋ ਗਿਆ। ਸਾਚਾ ਇਹੋ ਸਵਾਓ, ਸਵਾਓ ਦਾ ਅਰਥ ਹੁੰਦਾ ਮਨੋਰਥ, ਟਾਰਗੇਟ। ਕਹਿੰਦੇ ਹੇ ਭਾਈ, ਇੱਥੇ ਆਉਣ ਦਾ ਤੇਰਾ ਇਹ ਮਨੋਰਥ ਸੀ, ਤੂੰ ਇੱਥੇ ਆ ਕੇ ਇਸ ਚੀਜ਼ ਤੇ ਪਹੁੰਚਣਾ ਸੀ ਕਿ ਆਹ ਸਾਰਾ ਸਿਲਸਿਲਾ ਐਨ ਹਰਾ ਭਰਿਆ ਹੋ ਜਾਏ। ਫਿਰ ਅੱਗੇ ਕਹਿੰਦੇ ਇੱਥੇ ਮਿਲ ਹੈ ਵਡਾਈਆਂ, ਦਰਗਹਿ ਪਾਵੈ ਥਾਉ। ਇੱਥੇ ਵੀ ਉਨ੍ਹਾਂ ਨੂੰ ਵਡਿਆਈਆਂ ਮਿਲਦੀਆਂ ਨੇ। ਜ਼ਰੂਰੀ ਨਹੀਂ ਦੁਨੀਆਂ ਦੇ ਲੋਕ ਵਡਿਆਈਆਂ ਦੇਣ, ਨਾ ਦੇਣ, ਉਨ੍ਹਾਂ ਨੂੰ ਹਵਾ ਵਧਾਈਆਂ ਦਿੰਦੀ ਏ, ਉਨ੍ਹਾਂ ਨੂੰ ਸੂਰਜ ਵਧਾਈਆਂ ਦਿੰਦਾ, ਉਨ੍ਹਾਂ ਨੂੰ ਜ਼ਮੀਨ ਵਧਾਈਆਂ ਦਿੰਦੀ, ਉਨ੍ਹਾਂ ਨੂੰ ਰੁੱਖ ਵਧਾਈਆਂ ਦੇ ਰਹੇ ਨੇ, ਪਰਬਤ, ਪੰਛੀ, ਪਸ਼ੂ, ਸਾਰੀ ਕਾਇਨਾਤ ਵਸ ਰਹੀ ਏ ਉਨ੍ਹਾਂ ਤੇ ਅੰਮ੍ਰਿਤ ਬਣ ਕੇ। ਇੱਥੇ ਮਿਲਾ ਵਡਿਆਈਆਂ ਤੇ ਦਰਗਹਿ। ਜਦੋਂ ਅੱਗੇ ਗਏ, ਜਾਂਦਿਆਂ ਨੂੰ ਰੱਬ ਨੇ ਬੜਾ ਸੋਹਣਾ ਸਿੰਘਾਸਨ ਸਜਾ ਕੇ ਰੱਖਿਆ ਵੀ ਇੱਕ ਬੰਦਾ ਆ ਰਿਹਾ ਜਿਹਨੂੰ ਮੈਂ ਭੇਜਿਆ ਸੀ, ਉਹ ਹੀ ਕਰਕੇ ਆਇਆ, ਉਹਨੂੰ ਅੱਗੋਂ ਜਾ ਕੇ ਲੈ ਕੇ ਆਓ, ਸਤਿਕਾਰ ਨਾਲ ਇੱਥੇ ਬਿਠਾਓ, ਤੇ ਜੋ ਕੁਝ ਅਸੀਂ ਇਕੱਠਾ ਕਰ ਰਹੇ ਹਾਂ, ਬੈੱਡ ਦੀ ਆਸ ਨਾ ਕਰਨਾ ਵੀ ਸਾਡੇ ਵਾਸਤੇ ਧਰਮਰਾਜ ਨੇ ਚੰਗੇ ਫੁੱਲ ਲਾ ਕੇ ਰੱਖੇ ਹੋਣਗੇ, ਉਥੇ ਕੀ ਲਾਉਣੇ? ਉਥੇ ਪਹਿਲਾਂ ਦੇਖ ਕੇ ਸੰਗਲ ਘੱਲਦਾ ਵੀ ਉਹਨੇ ਆਉਣਾ ਨੀ, ਇਸ ਤਰ੍ਹਾਂ ਸੂਤ ਨਹੀਂ ਆਉਣਾ, ਚੰਗਾ ਵੱਡਾ ਸਾਰਾ ਸੰਗਲ ਲੈ ਕੇ ਜਾਓ, ਬੜਾ ਬੇਈਮਾਨ ਬੰਦਾ ਜੇ ਉਹਨੇ ਨਿਕਲਣਾ ਨੀ ਕਰੋ, ਸੰਗਲ ਵੱਡੇ ਵੱਡੇ ਡੰਡੇ ਲੈ ਕੇ ਜਾਓ ਤਾਂ ਆਏਗਾ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਦਰਗਹਿ ਪਾਵੇ ਥਾਓ, ਉਥੇ ਉਨ੍ਹਾਂ ਨੂੰ ਥਾਂ ਮਿਲੇਗੀ। ਹਜੂਰ ਕਹਿੰਦੇ ਕਰੇ ਕਰਾਏ ਆਪ ਪ੍ਰਭ, ਸਭ ਕਿਸ ਤਿਸ ਹੀ ਹਾਥ। ਐਸੇ ਗੁਰਮੁਖਾਂ ਦੇ ਵਿਚ ਫਿਰ ਹਉਮੈ ਨਹੀਂ ਆਉਂਦੀ ਵੀ ਅਸੀਂ ਇੰਨਾ ਕੁਝ ਪ੍ਰਾਪਤ ਕਰ ਲਿਆ, ਚੌਥੇ ਅੰਗ ਵਿਚ ਉਹਦਾ ਜ਼ਿਕਰ ਹੈ। ਐਸੇ ਜਿਹੜੇ ਗੁਰਮੁਖ ਪਿਆਰੇ ਨੇ, ਉਨ੍ਹਾਂ ਵਿਚ ਇਹ ਨਹੀਂ ਹੁੰਦਾ ਵੀ ਅਸੀਂ ਕੁਝ ਕੀਤਾ, ਅਸੀਂ ਕੁਝ ਬਣਿਆ। ਕਹਿੰਦੇ ਆਪ ਹੀ ਤੇ ਉਹਨੇ ਕੀਤਾ ਤੇ ਆਪ ਹੀ ਕਰ ਰਿਹਾ ਹੁਣ ਵੀ। ਇਹ ਆਨੰਦ ਵੀ ਉਹ ਆਪ ਏ, ਅਵਸਥਾ ਵੀ ਆਪ ਏ, ਬਖਸ਼ਿਸ਼ ਵੀ ਆਪ ਏ, ਸਾਡੀ ਕੋਈ ਪਾਇਆ ਨਹੀਂ, ਕੋਈ ਸਾਡੀ ਮਿਹਨਤ ਨਹੀਂ ਇਹਦੇ ਵਿਚ। ਕਰੇ ਕਰਾਏ ਆਪ ਪ੍ਰਭ, ਸਭ ਕਿਸ ਤਿਸ ਹੀ ਹਾਥ, ਇਹ ਸਭ ਕੁਝ ਉਹਦੇ ਹੱਥ ਏ। ਮਾਰ ਆਪੇ ਜੀਵਾਲ ਦਾ, ਅੰਤਰ ਬਾਹਰ ਸਾਥ। ਪਹਿਲਾਂ ਆਪਣੇ ਸਿੱਖ ਦੇ ਵਿਚੋਂ ਬੁਰਿਆਈਆਂ ਨੂੰ ਮਾਰ ਦਿੰਦਾ ਤੇ ਫਿਰ ਚੰਗਿਆਈਆਂ ਨੂੰ ਜਨਮ ਦੇ ਦਿੰਦਾ। ਇਸ ਤਰ੍ਹਾਂ ਮਾਰ ਕੇ ਫਿਰ ਜਿੰਦਾ ਕਰ ਦਿੰਦਾ ਆਪਣੇ ਸਿੱਖ ਨੂੰ, ਉਹਦੇ ਅੰਦਰ ਵੀ ਆਪ ਵਸਿਆ ਹੋਇਆ ਨਜ਼ਰ ਆਉਂਦਾ ਤੇ ਬਾਹਰ ਵੀ। ਕਹਿੰਦੇ ਨਾਨਕ ਪ੍ਰਭ ਸਰਨਾਗਤੀ, ਸਰਬ ਘਟਾਂ ਕੇ ਨਾਥ। ਕਹਿੰਦੇ ਸਰਬ ਘਟਾਂ ਕੇ, ਉਹਦੀ ਸ਼ਰਨ ਵਿਚ ਮੈਂ ਪੈ ਗਿਆ, ਉਹਦੇ ਚਰਨ ਮੈਂ ਫੜ ਲੈ ਨੇ। ਜਿਹੜੇ ਸਾਰੇ ਥਾਵਾਂ ਦੇ ਮਾਲਕ ਨੇ, ਸਾਰੇ ਥਾਵਾਂ ਤੇ ਜਿਹਦਾ ਸਿੱਕਾ ਚੱਲਦਾ, ਸ੍ਰੀ ਰਾਗ ਮਹੱਲਾ ਪੰਜਵਾਂ, ਸਰਨ ਪਏ ਪ੍ਰਭ ਆਪਣੇ, ਗੁਰ ਹੋਵਾ ਕਿਰਪਾਲ। ਸਰਨ ਸ਼ਬਦ ਜਿਹੜਾ ਨਾ, ਇਹਦਾ ਅਰਥ ਹੈ ਕਿ ਇੱਕ ਤੇ ਭਰੋਸਾ ਕਰ ਲੈਣਾ। ਸ਼ਰਨ ਦਾ ਮਤਲਬ ਹੁੰਦਾ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਏ ਹਾਂ, ਅਸੀਂ ਕਹਾਂਗੇ ਸ਼ਰਨ ਆ ਗਏ। ਸ਼ਰਨ ਦਾ ਮਤਲਬ ਹੈ ਵੀ ਹੋਰ ਮੇਰੀ ਮੈਨੂੰ ਹੋਰ ਨਹੀਂ ਕਿਸੇ ਦੀ ਹੁਣ ਆਸ, ਮੈਂ ਆਪਣਾ ਦੁੱਖ ਸੁੱਖ ਕਿਸੇ ਹੋਰ ਨੂੰ ਨਹੀਂ ਕਹਿਣਾ, ਮੈਂ ਤੁਹਾਡੇ ਕੋਲ ਆ ਗਿਆ। ਜੇ ਮੇਰੇ ਕੋਲ ਦੁਸ਼ਮਣ ਵੀ ਹੈ ਤੇ ਉਹਦੇ ਤੋਂ ਤੁਸੀਂ ਬਚਾਉਣਾ, ਜੇ ਬਚਾਉਣਾ ਬਚਾ ਲਓ, ਨਹੀਂ ਬਚਾਉਣਾ ਮੈਂ ਤੁਹਾਡੇ ਚਰਨ ਨਹੀਂ ਛੱਡਣੇ। ਉਹਨੂੰ ਕਹਿੰਦੇ ਨੇ ਸ਼ਰਨ ਆਉਣਾ ਪੂਰੀ ਤਰ੍ਹਾਂ। ਇਸ ਤਰ੍ਹਾਂ ਬੰਦਾ ਸ਼ਰਨ ਆਉਂਦਾ ਹੈ, ਸ਼ਰਨ ਪਏ ਪ੍ਰਭ ਆਪਣੇ। ਜਦੋਂ ਇੰਨਾ ਭਰੋਸਾ ਵਾਹਿਗੁਰੂ ਤੇ ਆ ਜਾਏ ਤੇ ਗੁਰ ਹੋਵਾ ਕਿਰਪਾਲ, ਉਦੋਂ ਗੁਰੂ ਦਇਆ ਕਰਦਾ ਹੈ ਤੇ ਗੁਰੂ ਦਇਆ ਕਰਦਾ ਤੇ ਫਿਰ ਨਾਮ ਵਸਦਾ ਅੰਦਰ। ਪਰ ਉਹਦੇ ਤੋਂ ਪਹਿਲਾਂ ਇੱਕ ਸ਼ਰਤ ਰੱਖ ਦਿੱਤੀ, ਸ਼ਰਨ ਪਏ। ਉਹਦੇ ਤੋਂ ਪਹਿਲਾਂ ਅਸੀਂ ਕਹਿ ਦਿੰਦੇ ਗੁਰੂ ਨੇ ਰਹਿਮਤ ਕਰਨੀ, ਗੁਰੂ ਨੇ ਕਿਰਪਾ ਕਰਨੀ, ਬਿਲਕੁਲ ਤਰਸ ਕਰਨਾ ਗੁਰੂ ਨੇ ਦਇਆ ਕਰਨੀ ਤਾਂ ਕੋਈ ਅੰਦਰ ਟਿਕਣੀ ਯਾਦ ਵਾਹਿਗੁਰੂ ਦੀ। ਪਰ ਉਹਦੇ ਤੋਂ ਪਹਿਲਾਂ ਸ਼ਰਤ ਉਹ ਬੰਦਾ ਮਰ ਮਿਟਣ ਵਾਲਾ ਹੋਣਾ ਚਾਹੀਦਾ ਸਾਰੇ ਪੱਖੋਂ। ਉਹ ਦਾਤੇ ਲਾਉਣ ਵਾਲਾ ਬੰਦਾ ਚਾਹੀਦਾ, ਵਪਾਰੀ ਨਹੀਂ ਚਾਹੀਦਾ ਵੀ ਤੋਲਦਾ ਰਹੇ, ਤੱਕੜੀ ਮੋਢੇ ਤੇ ਰੱਖੀ ਹੋਵੇ, ਮਿਲਣ ਰੱਬ ਨੂੰ ਚੱਲੇ। ਕੋਈ ਬਾਣੀਆਂ ਸੀ ਉਹ ਤੁਰ ਪਿਆ ਰੱਬ ਨੂੰ ਮਿਲਣ ਵਾਸਤੇ ਵੀ ਜੰਗਲ ਵਿਚ ਭਗਤੀ ਕਰਨ, ਤੱਕੜੀ ਵੱਟੇ ਨਾਲ ਚੁੱਕ ਲੈ ਕਿਉਂਕਿ ਉਹਦੇ ਤੋਂ ਜਾਨ ਨਹੀਂ ਛੁੱਟਦੀ। ਤੇ ਪਰਮਾਤਮਾ ਨੇ ਵੇਖਿਆ ਵੀ ਮੂਰਖ ਚੱਲਾ, ਇਹਦੇ ਨਾਲ ਚੰਗਾ ਦੁਕਾਨ ਚਲਾਉਂਦਾ ਸੀ, ਚਾਰ ਜੀ ਤੇ ਪਾਲਦਾ ਸੀ, ਉਹ ਵੀ ਰੋਣਗੇ ਪਿੱਛੇ। ਉਹਨੇ ਇੱਕ ਸਾਧੂ ਦਾ ਰੂਪ ਧਾਰਿਆ ਤੇ ਅੱਗੋਂ ਆਣ ਮਿਲਿਆ। ਕਹਿਣ ਲੱਗੇ ਜੀ ਕਿੱਧਰ ਸੇਠ ਜੀ, ਕਿਹੜੇ ਪਾਸੇ? ਕਹਿੰਦੇ ਜੀ ਵਿਰਾਗ ਹੋ ਗਿਆ, ਬਸ ਉਪਰਾਮ ਹੋ ਗਏ, ਛੱਡ ਦੇਣੀ ਦੁਨੀਆ, ਕੁਝ ਨਹੀਂ ਸੰਸਾਰ ਵਿਚ। ਤੇ ਉਹ ਸਾਧੂ ਕਹਿੰਦਾ ਪਹਿਲਾਂ ਚੰਗੀ ਤਰ੍ਹਾਂ ਸੋਚ ਲੈ, ਇਹ ਸ਼ਬਦ ਤੂੰ ਕਿਸੇ ਕਥਾ ਵਿਚੋਂ ਸੁਣੇ ਹੋਣੇ ਨੇ ਜਾਂ ਕਿਤਾਬ ਵਿਚੋਂ ਪੜ੍ਹੇ ਹੋਣੇ, ਇਹ ਅੱਖਰ ਨੇ ਜਦੋਂ ਇਨ੍ਹਾਂ ਨੂੰ ਕਮਾਈਏ ਨਾ ਕੜਾਕੇ ਨਿਕਲ ਜਾਂਦੇ ਇਕ ਵਾਰੀ। ਕਹਿੰਦੇ ਨਹੀਂ ਜੀ ਕਰ ਦੇਣਾ। ਉਨ੍ਹਾਂ ਕਿਹਾ ਤੱਕੜੀ ਤੇ ਵੱਟੇ ਫਿਰ ਕਿੱਧਰ ਲੈ ਕੇ ਚੱਲਣਾ? ਕਹਿੰਦੇ ਇਹ ਤਾਂ ਸਾਡਾ ਜੱਦੀ ਪੁਸ਼ਤੀ ਪੇਸ਼ ਹੈ, ਇਹ ਵੱਟੇ ਤੇ ਤੱਕੜੀ ਤੇ ਛੱਡਣੀ ਨਹੀਂ। ਤੇ ਉਹ ਸਾਧੂ ਨੇ ਫਿਰ ਕਿਹਾ ਕਹਿੰਦੇ ਜੇ ਤੱਕੜੇ ਤੱਕੜੀ ਤੇ ਵੱਟੇ ਲੈ ਕੇ ਜਾਣੇ ਨਾ ਫਿਰ ਅੱਗੇ ਨਾ ਜਾਈ ਰੱਬ ਨੂੰ ਮਿਲਣ ਵਾਸਤੇ, ਉਥੇ ਇਹ ਨਹੀਂ ਚੱਲਦੇ। ਪਰ ਹੋਇਆ ਐਸਾ ਹੀ ਏ, ਪਰਮਾਤਮਾ ਦੀ ਖੋਜ ਦਾ ਇਕ ਸਿਰਫ ਵਰਤਾਰਾ ਬਾਹਰੀ ਵਰਤ ਰਿਹਾ। ਵੈਸੇ ਤੇ ਕੋਜੀ ਹੈ ਨੀ ਘੱਟ ਨੇ, ਆ ਤੁਸੀਂ ਵੇਂਦੇ ਹੋ ਰੋਜ਼ ਕਿੰਨੇ ਮੇਲੇ ਲੱਗਦੇ ਨੇ ਤੀਰਥਾਂ ਤੇ ਮੰਦਰਾਂ ਵਿਚ ਗੁਰਦੁਆਰਿਆਂ ਵਿਚ, ਕਿੰਨੀਆਂ ਕਰੋੜਾਂ ਦੀ ਗਿਣਤੀ ਵਿਚ, ਤੇ ਕਿਹੜੇ ਗ੍ਰਾਹਕ ਹੁੰਦੇ ਸਾਰੇ ਰੱਬ ਦੇ? ਗ੍ਰਾਹਕ ਬਹੁਤ ਘੱਟ ਨੇ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਪਰ ਆਪਾਂ ਬਹੁਤੇ ਤੱਕੜੀ ਤੇ ਵੱਟੇ ਚੁੱਕੀ ਫਿਰਨੇ ਆ ਵੀ ਇੰਨੇ ਚਿਰੇ ਚ ਆਹ ਹੋ ਜਾਏਗਾ, ਇੰਨੇ ਚਿਰੇ ਚ ਆਹ ਕਰ ਲਾਂਗੇ, ਫਿਰ ਆਪਾਂ ਥੋੜਾ ਜਿਹਾ ਹੁੰਦਾ ਅਜੇ ਹੈ ਨਹੀਂ ਤੇ ਕਬਜ਼ਾ ਉਹਦੇ ਤੋਂ ਪਹਿਲਾਂ ਕਰਨ ਲੱਗ ਪੈਂਦੇ। 22 ਮੰਜੀਆਂ ਵਾਲੇ ਮਰੇ ਨਹੀਂ ਅਜੇ, ਚੰਬੜੇ ਨੇ ਬੜਿਆਂ ਨੂੰ ਉਹ ਬਕਾਲੇ ਵਾਲੇ। ਮੰਜੀ ਬੰਦਾ ਡਾਣ ਦੀ ਥਾਂ ਨਹੀਂ ਲੱਭਦੀ ਤੇ ਚੁੱਕੀ ਸਿਰ ਤੇ ਹਰ ਇੱਕ ਚੁੱਕੀ ਫਿਰਦਾ, ਜੇ ਕੋਈ ਵਿਰਲਾ ਬਚੇ, ਕੋਈ ਵਿਰਲਾ। ਆਪਾਂ ਕਹਿੰਦੇ 22 ਸਨ ਮੰਜੀਆਂ ਵਾਲੇ, 22 ਨਹੀਂ ਸਨ, ਆਪਾਂ ਵੀ ਚੁੱਕੀ ਹੋਈ, ਜੇ ਉੱਤੇ ਸਿਰ ਤੇ ਥੋੜਾ ਜਿਹਾ ਸ਼ੀਸ਼ਾ ਵੱਡਾ ਹੋਵੇ ਨਾ ਤੇ ਅੱਗੇ ਕਰਕੇ ਸਿਰ ਵੇਖਣਾ ਚਾਹੀਦਾ। ਮੰਜੀ 22 ਮੰਜੀਆਂ ਵਾਲੀ ਆਪਣੇ ਕੋਲ ਵੀ ਹੈ, ਥਾਂ ਕੋਈ ਨਹੀਂ ਲੱਭਦੀ ਪਿੱਡਾਉਣ ਵਾਸਤੇ। ਇਸ ਕਰਕੇ ਇੱਥੇ ਸੱਚੇ ਪਾਤਸ਼ਾਹ ਕਹਿੰਦੇ ਜੇ ਭਰੋਸੇ ਤੇ ਹੋਵੇ ਸਿੱਖ, ਆਪਣੇ ਆਪ ਨੂੰ ਮਰ ਮਿਟਾਏ ਤੇ ਫਿਰ ਗੁਰ ਹੋਵਾ ਸ਼ਰਨ ਪਏ ਪ੍ਰਭ ਆਪਣੇ, ਗੁਰ ਹੋਵਾ ਕਿਰਪਾਲ, ਪੂਰਾ ਸਤਿਗੁਰੂ ਫਿਰ ਦਿਆਲ ਹੋ ਗਿਆ ਵੀ ਇਹ ਬੰਦਾ ਵਪਾਰੀ ਸਿਰ ਦੇ ਸਕਦਾ। ਫਿਰ ਉਹਨੇ ਇੱਕ ਕਿਰਪਾ ਕੀਤੀ, ਆਪਣਾ ਉਪਦੇਸ਼ ਬਖਸ਼ਿਆ। ਫਿਰ ਹਜ਼ੂਰ ਕਹਿੰਦੇ ਸਤਿਗੁਰ ਕੈ ਉਪਦੇਸ਼, ਗੁਰੂ ਦੇ ਉਪਦੇਸ਼ ਕਰਕੇ ਕਹਿੰਦੇ ਬਿਨ ਸੇ ਸਰਬ ਜੰਜਾਲ। ਗੁਰੂ ਦਾ ਉਪਦੇਸ਼ ਹੋਰ ਹੁੰਦਾ, ਗਿਆਨ ਹੋਰ ਚੀਜ਼ ਹੁੰਦੀ। ਕਈ ਵਾਰੀ ਲੋਕ ਸੋਚਦੇ ਨੇ ਗਿਆਨ ਸਿੱਖ ਕੇ ਧਰਮ ਦੀ ਪ੍ਰਾਪਤੀ ਹੋ ਜਾਏਗੀ, ਫਿਰ ਤੇ ਆ ਕੋਰਸ ਅਸੀਂ ਸਾਰਿਆਂ ਨੇ ਅਸੀਂ ਕੀਤੇ ਨੇ। ਕਿੰਨੇ ਪੰਡਤਾਂ ਨੂੰ ਵਿਆਕਰਨ ਆਉਂਦੀ, ਕਿੰਨੇ ਸਾਨੂੰ ਕਥਾ ਆਉਂਦੀ, ਕੀ ਸਾਰਿਆਂ ਨੂੰ ਮਿਲ ਪਿਆ? ਕਿੰਨੇ ਪਾਠ ਕਰਨੇ ਪਾਠੀ, ਕੰਮ ਚੰਗਾ ਹੈ, ਲਾਭ ਹੈ, ਮੈਂ ਇਹਨੂੰ ਖੰਡਨ ਨਹੀਂ ਕਰ ਰਿਹਾ। ਪਰ ਸਤਿਗੁਰੂ ਦਾ ਉਪਦੇਸ਼ ਹੁੰਦਾ ਚਾਰ ਅੱਖਰ ਵੀ ਅੰਦਰ ਵਸ ਜਾਣ ਤੇ ਜ਼ਿੰਦਗੀ ਤਬਦੀਲ ਕਰ ਦਿੰਦੇ। ਸਤਿਗੁਰ ਕੈ ਉਪਦੇਸ਼ ਬਿਨ ਸੇ ਸਰਬ ਜੰਜਾਲ, ਜੰਜਾਲ ਦਾ ਅਰਥ ਹੁੰਦਾ ਮਨ ਦੇ ਭਰਮ ਵਿਚਾਰ ਸਾਰੇ ਬਿਨਸ ਗਏ। ਅੰਦਰ ਲੱਗਾ ਰਾਮ ਨਾਮ, ਅੰਮ੍ਰਿਤ ਨਦਰ ਨਿਹਾਲ। ਅੰਦਰ ਨਾਮ ਵਿਚ ਜੁੜ ਗਿਆ, ਅੰਦਰ ਉਹਦੀ ਯਾਦ ਵਿਚ ਜੁੜ ਗਿਆ, ਵਾਹਿਗੁਰੂ ਨੇ ਅੰਮ੍ਰਿਤ ਨਾਲ ਭਰੀ ਨਦਰ ਪਾ ਕੇ ਨਿਹਾਲ ਕਰ ਦਿੱਤਾ ਹੈ। ਮਨ ਮੇਰੇ ਸਤਿਗੁਰ ਸੇਵਾ ਸਾਰ। ਫਿਰ ਪੁੱਛਿਆ ਜੀ ਹੁਣ ਅਸੀਂ ਕਿਵੇਂ ਇਸ ਰਾਹ ਤੇ ਤੁਰੀ? ਕਹਿੰਦੇ ਹੇ ਮੇਰੇ ਮਨਾ, ਸਤਿਗੁਰੂ ਦੀ ਦੱਸੀ ਹੋਈ ਸੇਵਾ ਨੂੰ ਚੰਗੀ ਤਰ੍ਹਾਂ ਕਰ, ਸਾਰ ਦਾ ਅਰਥ ਚੇਤੇ ਰੱਖ। ਗੁਰੂ ਨੇ ਕੀ ਕਿਹਾ ਕੀ ਕਿਹਾ? ਗੁਰੂ ਨੇ ਕੀ ਕਿਹਾ ਸੀ ਅੰਮ੍ਰਿਤ ਛਕਾਉਣ ਵੇਲੇ? ਸਾਨੂੰ ਤੇ ਘੰਟੇ ਬਾਅਦ ਭੁੱਲ ਜਾਂਦਾ ਵੀ ਕੀ ਕਰਨਾ ਸੀ, ਹੁਣੇ ਕਿਹਾ ਘੰਟੇ ਬਾਅਦ, ਉਹ ਜੀ ਯਾਦ ਨਹੀਂ ਰਿਹਾ ਤੇ ਉਹ ਤੇ ਪਿੱਛੇ ਗੁਰੂ ਨੇ ਜਿਹੜਾ ਉਪਦੇਸ਼ ਦਿੱਤਾ ਸੀ ਉਹ ਕਿਵੇਂ ਯਾਦ ਰਹਿ ਜਾਏਗਾ? ਮਨੁੱਖ ਬੇਹੋਸ਼ ਏ, ਸੁੱਤਾ ਹੋਇਆ, ਆਪਣੀ ਜੀਵਨ ਦੀ ਸ਼ਕਤੀ ਤੋਂ ਨਿਰਾਸ਼ ਹੋ ਚੁੱਕਾ। ਕਹਿੰਦੇ ਨੇ ਤੂੰ ਗੁਰੂ ਦੇ ਸੇਵਾ ਨੂੰ ਚੇਤੇ ਰੱਖ, ਸੇਵਾ ਦਾ ਅਰਥ ਹੁਕਮ ਚੇਤੇ ਰੱਖਿਆ ਕਰ। ਨਿਤਨੇਮ ਦਾ ਮਤਲਬ ਇਹ ਰੋਜ਼ ਦੁਹਰਾ ਦੇਣਾ, ਚੇਤੇ ਵਿਚ ਰਹੇ, ਭੁੱਲ ਨਾ ਜਾਏ। ਕਹਿੰਦੇ ਕਰੇ ਦਇਆ ਪ੍ਰਭ ਆਪਣੀ, ਇਕ ਨਿਮਖ ਨ ਮਨ ਹੋ ਵਿਸਾਰ। ਹੇ ਗੁਰੂ ਕੇ ਪਿਆਰਿਆ, ਆਪਣੇ ਮਨ ਵਿਚੋਂ ਇਕ ਨਿਮਖ ਵੀ ਉਹਨੂੰ ਕਦੀ ਭੁਲਾਇਆ ਨਾ ਕਰ। ਜੇ ਇਹ ਸੇਵਾ ਤੂੰ ਕਰੇਗਾ ਨਾ ਤੇ ਵਾਹਿਗੁਰੂ ਤੇਰੇ ਤੇ ਦਇਆ ਕਰੇਗਾ, ਤੇਰੇ ਤੇ ਬਖਸ਼ਿਸ਼ ਕਰ ਦੇਗਾ। ਗੁਣ ਗੋਬਿੰਦ ਨਿਤ ਗਾਈਐ ਅਵਗੁਣ ਕੱਟਣ ਹਾਰ। ਮਨੁੱਖ ਨੂੰ ਚਾਹੀਦਾ ਤੇ ਜਿਹੜਾ ਮਨੁੱਖ ਨਿਤ ਗੁਣ ਗਾਉਂਦਾ ਉਹਦੇ ਸਾਰੇ ਅਵਗੁਣ ਉਹ ਗੁਣ ਗਾਉਣ ਦੀ ਕਿਰਿਆ ਖਤਮ ਕਰ ਦਿੰਦੀ, ਨਾਮ ਉਹਦੇ ਅਵਗੁਣਾਂ ਨੂੰ ਕੱਟ ਦੇਣ। ਬਿਨ ਹਰ ਨਾਮ ਨਾ ਸੁਖ ਹੋਏ, ਕਰ ਡਿੱਠੇ ਵਿਸਥਾਰ। ਬੜੇ ਵਿਸਤਾਰ ਕੀਤੇ ਨੇ, ਕਿਉਂਕਿ ਵਿਸਤਾਰ ਕਰਨਾ ਵੀ ਪੈਂਦਾ ਤੇ ਵਿਸਤਾਰ ਬੰਦੇ ਨੂੰ ਫਿੱਕਾ ਵੀ ਪਾਉਂਦਾ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚੱਲ ਇੱਥੇ ਹਰ ਮਿਲਣ ਕੋ ਬੀਚਾ ਅਟਕਿਓ ਚੀ। ਤੁਰੇ ਸੀ ਰੱਬ ਨੂੰ ਮਿਲਣ, ਵਿਸਤਾਰ ਕਰ ਲਿਆ। ਗੱਲ ਕਰਦਾ ਕਰਦਾ ਬੰਦਾ ਭੁੱਲ ਜਾਂਦਾ ਮੇਰਾ ਕੰਮ ਕੀ ਸੀ, ਜਿਉਂ ਲੱਗਦਾ ਗੱਲ ਕਰਨ, ਜਿਉਂ ਲੱਗਦਾ ਉਹਨੂੰ ਮੁੱਖ, ਜਿਹੜਾ ਉਹਦਾ ਵਿਸ਼ਾ ਸੀ ਉਹ ਖਤਮ ਹੋ ਜਾਂਦਾ, ਸੌ ਜਾਂਦਾ। ਕਹਿੰਦੇ ਪਰ ਇੱਕ ਗੱਲ ਯਾਦ ਰੱਖੀ ਪਿਆਰਿਆ, ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਸੁੱਖ ਨਹੀਂ ਉਹ ਰਹਿਣਾ। ਕਰ ਡਿੱਠੇ ਵਿਸਥਾਰ, ਕਹਿੰਦੇ ਵਿਸਥਾਰ ਕਰਕੇ ਵੇਖ ਲੈ ਨੇ, ਬੜੇ ਬੜੇ ਕਿੱਲਿਆਂ ਦੇ ਵਿਚ ਆਸ਼ਰਮ ਤੇ ਡੇਰੇ ਖੋਲ ਕੇ ਵੇਖ ਲੈ ਨੇ। ਆਨੰਦ ਉਥੇ ਨਹੀਂ ਹੁੰਦਾ ਜਿੱਥੇ ਨਾਮ ਨਹੀਂ। ਸਹਿਜੇ ਸਿਫਤੀ ਰਤਿਆਂ ਭਵ ਜਲ ਉਤਰੇ ਪਾਰ। ਜਿਹੜੇ ਗੁਰਮੁਖ ਜਨ ਸਹਿਜੇ ਹੀ ਭਾਵਨਾ ਵਿਚ ਰਹਿ ਕੇ ਵਾਹਿਗੁਰੂ ਦੀ ਸਿਫਤ ਵਿਚ ਰੰਗੇ ਜਾਂਦੇ ਨੇ, ਉਹ ਭਵਜਲ ਤੋਂ ਪਾਰ ਹੋ ਗਏ ਸਮਝੋ, ਉਹ ਇਸ ਦੁਖਾਂ ਦੇ ਸਮੁੰਦਰ ਤੋਂ ਪਾਰ ਚਲੇ ਗਏ ਨੇ। ਤੀਰਥ ਵਰਤ ਲੱਖ ਸੰਜਮਾ ਪਾਈਐ ਸਾਧੂ ਧੂਰ। ਲੱਖਾਂ ਤੀਰਥਾਂ ਦੇ ਇਸ਼ਨਾਨ, ਲੱਖਾਂ ਕੋਈ ਵਰਤ ਕਰ ਲੈ, ਲੱਖਾਂ ਹੀ ਮਰਿਆਦਾ ਪਾਲ ਲਵੇ, ਪੂਰੇ ਸਤਿਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏ, ਬਾਣੀ ਦੀ ਬਖਸ਼ਿਸ਼ ਹੋ ਜਾਏ ਤੇ ਕਹਿੰਦੇ ਉਹਦੇ ਬਰਾਬਰ ਇਹ ਚੀਜ਼ਾਂ ਨਹੀਂ ਜਾ ਸਕਦੀਆਂ। ਲੋਕ ਕਮਾਵੇ ਕਿਸ ਤੇ ਜਾਂ ਵੇਖੇ ਸਦਾ ਹਦੂਰ। ਹੇ ਮੇਰੇ ਮਨਾ, ਤੂੰ ਲੁਕ ਕੇ ਕਿਤੇ ਤੂੰ ਪੜਦੇ ਪਾ ਪਾ ਕੇ ਝੂਠ ਬੋਲਣਾ ਰੋਜ਼, ਇਹ ਬੜੀ ਵੱਡੀ ਬਿਮਾਰੀ ਏ। ਉਹ ਗੱਲ ਕਰਨੀ ਜਿਹੜੀ ਗੱਲ ਨਹੀਂ ਸੀ, ਇਹ ਬੜਾ ਨੁਕਸਾਨ ਕਰਦੀ। ਪਾਠ ਤੇ ਸਵੇਰੇ ਕਰ ਲਿਆ, ਪਾਠ ਕੀਤਾ ਸੀ ਪਰ ਸਵੇਰੇ ਭੋਜਨ ਪਕਾ ਕੇ ਬੰਦਾ ਰਸੋਈ ਵਿਚ ਕਿੰਨੀ ਮਿਹਨਤ ਕਰਦਾ ਤੇ ਫਿਰ ਕੀ ਕਰਦਾ? ਜਦੋਂ ਭੋਜਨ ਪੱਕ ਜਾਂਦਾ ਨਾ, ਆਪਾਂ ਉਹਨੂੰ ਚੰਗੀ ਤਰ੍ਹਾਂ ਢੱਕ ਦਿੰਦੇ ਹਾਂ ਕੱਪੜਿਆਂ ਵਿਚ, ਫਿਰ ਉੱਤੇ ਕਿਸੇ ਭਾਂਡੇ ਵਿਚ ਪਾ ਕੇ ਬੰਦ ਕਰ ਦਿੰਦੇ। ਪੁੱਛੋ ਜੀ ਕਿਉਂ? ਕਹਿੰਦੇ ਇਹਦੇ ਵਿਚ ਕੀੜਾ ਨਾ ਕੋਈ ਚੜ ਜਾਏ, ਮਿੱਟੀ ਨਾ ਪੈ ਜਾਏ। ਪਰ ਅਸੀਂ ਕੀ ਕਰਨੇ ਆ, ਸਵੇਰੇ ਨਿਤਨੇਮ ਦਾ ਭੋਜਨ ਤਿਆਰ ਕਰ ਲਿਆ, ਤਿਆਰ ਕਰਕੇ ਰੱਖਿਆ ਤੇ ਬਾਹਰੋਂ ਮਿੱਟੀ ਲੱਭਣ ਤੁਰ ਗਏ ਤੇ ਹੁਣ ਵਿੱਚ ਪਾਉਣੀ ਵੀ ਤੇ ਹੈ ਨਾ। ਝੂਠ ਬੋਲਣਾ, ਜਿਹੜੀ ਗੱਲ ਨਹੀਂ ਹੋਈ ਉਹ ਕਹਿ ਦੇਣੀ ਹੈ ਤੇ ਅਗਲੇ ਬੰਦੇ ਆਪਸ ਵਿੱਚ ਝਗੜਦੇ ਰਹਿਣਗੇ, ਇਹ ਬੜਾ ਵੱਡਾ ਪਾਪ ਹੈ। ਇਸ ਕਰਕੇ ਨਿਤਨੇਮ ਵਿੱਚ ਕਮੀ ਨਹੀਂ ਹੁੰਦੀ। ਆਪਾਂ ਕਹਿੰਦੇ ਨਿਤਨੇਮ ਪੰਜ ਬਾਣੀਆਂ ਦਾ ਹੋਰ ਕੋਈ ਦੱਸੋ, ਜਿੰਨਾ ਮਰਜ਼ੀ ਕਰ ਲਈਏ, ਜਿੰਨਾ ਚਿਰ ਝੂਠ ਦੀ, ਫਰੇਬ ਦੀ, ਪਖੰਡ ਦੀ ਤੇ ਬਦਲਣ ਦੀ ਗੱਲਾਂ ਨੂੰ ਬਿਰਤੀ ਨਹੀਂ ਜਾਂਦੀ ਉਨਾ ਚਿਰ ਪੰਜ ਕਰ ਲਓ ਤੇ ਭਾਵੇਂ 500 ਕਰ ਲਓ। ਹਾਂ, ਜਿੱਦਣ ਇਹ ਚੀਜ਼ਾਂ ਹੋ ਗਈਆਂ ਤੇ ਫਿਰ ਪੰਜਾਂ ਨੇ ਵੀ ਕੰਮ ਕਰ ਦੇਣਾ, ਇਹਦੇ ਤੋਂ ਵੱਡਾ ਹੋਰ ਕੋਈ ਜਪ ਤਪ ਨਹੀਂ ਹੈ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਲੋਕ ਕਮਾਵੇ ਕਿਸ ਤੇ, ਕਹਿੰਦੇ ਕਿਹਦੇ ਕੋਲ ਤੂੰ ਸੋਚਣਾ, ਮੈਂ ਪਰਦੇ ਪਾ ਕੇ ਜੋ ਮਰਜ਼ੀ ਕਰਨਾ, ਵੇਖੇ ਸਦਾ ਹਦੂਰ, ਉਹ ਤੇ ਬਿਲਕੁਲ ਤੇਰੇ ਨੇੜੇ ਤੈਨੂੰ ਵੇਖ ਰਿਹਾ। ਥਾਨ ਥੁਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ, ਮੇਰਾ ਵਾਹਿਗੁਰੂ ਸਾਰੇ ਥਾਵਾਂ ਤੇ ਹੈ, ਭਰਪੂਰ ਹੈ, ਸਾਰੇ ਥਾਵਾਂ ਥਨੰਤਰਾਂ ਤੇ ਉਹਦਾ ਨਿਵਾਸ ਹੈ। ਸੱਚ ਪਾਤਸ਼ਾਹੀ ਅਮਰ ਸੱਚ, ਸੱਚੇ ਸੱਚਾ ਥਾਨ, ਉਹਦੀ ਪਾਤਸ਼ਾਹੀ ਸੱਚੀ ਏ ਤੇ ਅਮਰ ਦਾ ਅਰਥ ਉਹਦਾ ਹੁਕਮ ਵੀ ਸੱਚਾ ਹੈ ਤੇ ਜਿੱਥੇ ਉਹਦਾ ਨਿਵਾਸ ਏ ਜਿਸ ਹਿਰਦੇ ਵਿਚ ਉਹ ਅਸਥਾਨ ਵੀ ਸੱਚਾ ਹੈ। ਸੱਚੀ ਕੁਦਰਤ ਧਾਰੀਅਨ ਸੱਚ ਸਿਰਜਿਓਨ ਸੰਸਾਰ, ਉਹਨੇ ਆ ਸਾਰੀ ਸ੍ਰਿਸ਼ਟੀ ਵੀ ਬੜੀ ਖੁਸ਼ੀ ਵਿਚ ਕੁਦਰਤ ਬਣਾਈ ਏ, ਉਹ ਵੀ ਸੱਚੀ ਹੈ ਤੇ ਕਹਿੰਦੇ ਉਹਨੇ ਜਿਹੜੀ ਸਿਰਜਣਾ ਕੀਤੀ ਹੈ ਉਹ ਵੀ ਉਹਦੇ ਵਿਚ ਵੀ ਸੱਚ ਰੱਖਿਆ ਤਾਂ ਉਹ ਚੱਲ ਰਹੀ ਏ। ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ। ਇਸ ਲਈ ਗੁਰੂ ਅਰਜਨ ਦੇਵ ਜੀ ਕਹਿੰਦੇ ਸੱਚੇ ਨਾਮ ਨੂੰ ਜਪਣਾ ਚਾਹੀਦਾ ਹੈ ਤੇ ਜਿਹੜੇ ਲੋਕ ਜਪਦੇ ਨੇ ਮੈਂ ਉਨ੍ਹਾਂ ਤੋਂ ਸਦਾ ਕੁਰਬਾਨ ਜਾਣਾ ਚਾਹੁੰਦਾ। ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਵੱਡ ਭਾਗੀ ਤਨ ਖਾਟ। ਉਦਮ ਜਿਹੜਾ ਲਫ਼ਜ਼ ਏ ਇਹ ਬਹੁਤ ਮਹਿੰਗਾ ਹੈ, ਉਦਮ ਤੋਂ ਬਿਨਾਂ ਕੋਈ ਕਾਰਜ ਨਹੀਂ। ਜਿੰਨਾ ਚਿਰ ਉਦਮ ਨਹੀਂ ਆਉਂਦਾ ਜ਼ਿੰਦਗੀ ਵਿਚ, ਉਦਮ ਦਾ ਅਰਥ ਇਕ ਕੰਮ ਨੂੰ ਕਰ ਦੇਣਾ ਬਸ, ਉਸੇ ਵੇਲੇ ਪੈਂਡਿੰਗ ਨਾ ਪਾਉਣਾ, ਅੱਗੇ ਨਾ ਪਾਉਣਾ, ਉਦਮ ਉਹਨੂੰ ਕਹਿੰਦੇ ਨੇ। ਜ਼ਿੰਦਗੀ ਹੈ ਹੀ ਇਸ ਤਰ੍ਹਾਂ ਦੀ, ਜਿਹੜੀ ਚੀਜ਼ ਨੂੰ ਤੁਸੀਂ ਹੁਣ ਟਾਲ ਦਿਓ ਅੱਗੇ ਦੀ ਅੱਗੇ ਰਹਿ ਜਾਂਦਾ, ਜਿਹਨੂੰ ਹੁਣੇ ਕਰ ਦਿਓ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਨਿਤਨੇਮ ਕਿਹਾ ਵੀ ਸਵੇਰੇ ਕਰਿਆ ਕਰ, ਕਿਉਂ ਉਹ ਫਿਰ ਰਹਿ ਗਿਆ, ਫਿਰ ਉਦਮ ਫਿਰ ਰਾਤ ਤੱਕ ਤੁਰੇ ਫਿਰਨੇ ਆਪਾਂ ਨਹੀਂ ਪੂਰਾ ਹੁੰਦਾ। ਉਦਮ ਦੀ ਬੜੀ ਲੋੜ ਏ, ਇਕ ਚੀਜ਼ ਨੂੰ ਮਿੱਥ ਲੈਣਾ ਤੇ ਉਹਦੇ ਉੱਤੇ ਜ਼ਿੰਦਗੀ ਉਸੇ ਤਰ੍ਹਾਂ ਲਾ ਦੇਣੀ, ਨਾ ਸਰੀਰ ਵੱਲ ਵੇਖਣਾ, ਨਾ ਮਨ ਵੱਲ ਤੇ ਨਾ ਕਿਸੇ ਹੋਰ ਚੀਜ਼ ਵੱਲ, ਫਿਰ ਸੇਵਾ ਹੋ ਸਕਦੀ। ਕਹਿੰਦੇ ਜੇ ਤੂੰ ਜਪਣਾ ਭਾਈ ਤੇ ਉਦਮ ਕਰਨਾ ਪਊ। ਇਸ ਤਰ੍ਹਾਂ ਨਾ ਸੋਚੀ ਵੀ ਗੁਰੂ ਗੋਬਿੰਦ ਸਿੰਘ ਨੇ ਸਵੇਰੇ ਆ ਕੇ ਤੇਰੀ ਬਾਂਹ ਫੜ ਕੇ ਠਾਣਾ ਉੱਠਣਾ ਤੈਨੂੰ ਪੈਣਾ, ਅਰਦਾਸ ਕਰਿਆ ਕਰ, ਅੰਦਰੋਂ ਤਾਕਤ ਗੁਰੂ ਬਖਸ਼ ਦੇਗਾ। ਇਸ ਲਈ ਦਲਿੱਦਰ ਨਹੀਂ ਉੱਥੇ ਚੱਲਦਾ। ਸਾਹਿਬ ਕਹਿੰਦੇ ਉਦਮ ਕਰ ਹਰ ਜਾਪਣਾ, ਉਦਮ ਕਰਕੇ ਹੀ ਵਾਹਿਗੁਰੂ ਨੂੰ ਜਪਿਆ ਜਾਣਾ। ਜੇ ਤੂੰ ਉਦਮ ਕਰ ਲਿਆ ਤੇ ਫਿਰ ਕਹਿੰਦੇ ਵੱਡ ਭਾਗੀ ਧਨ ਖਾਟ, ਹੇ ਵੱਡੇ ਭਾਗਾਂ ਵਾਲਿਆ ਤੈਨੂੰ ਵਾਹਿਗੁਰੂ ਨੇ ਉਦਮ ਬਖਸ਼ਿਆ, ਹੁਣ ਨਾਮ ਦੇ ਧਨ ਦੀ ਖੱਟੀ ਹੁਣ ਖੱਟ। ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਉਦਮ ਕਰਨ ਵਾਲਿਆ, ਵੱਡੇ ਭਾਗਾਂ ਵਾਲਿਆ, ਹੁਣ ਗੁਰੂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਸਿਮਰਨਾ, ਸਿਮਰਨ ਕਰ, ਉਹਦਾ ਜਪ ਕਰ ਜਿਹਦੇ ਨਾਲ, ਤੇ ਉਹ ਸਿਮਰਨ ਕਰਕੇ ਜਨਮ ਜਨਮ ਦੀ ਮੈਲ ਨੂੰ ਕੱਟ ਦੇ, ਖਤਮ ਕਰ ਦੇ। ਮਨ ਮੇਰੇ ਰਾਮ ਨਾਮ ਜਪ ਜਾਪ, ਹੇ ਮੇਰੇ ਮਨਾ ਤੂੰ ਇਕੋ ਹੀ ਕੰਮ ਕਰਿਆ ਕਰ। ਹੁਣ ਇੱਥੇ ਮਨ ਨੂੰ ਕਹਿ ਰਹੇ ਨੇ, ਤਨ ਨੂੰ ਨਹੀਂ। ਠੀਕ ਏ, ਤਨ ਜਪੇ ਤਾਂ ਹੀ ਮਨ ਜਪਦਾ, ਪਰ ਮਨ ਦੀ ਵੀ ਇਕ ਜੀਵ ਹੈ, ਮਨ ਦੀ ਜੀਵ ਏ ਧਿਆਨ, ਉਹ ਧਿਆਨ ਦੁਆਰਾ ਜਪਦਾ। ਮਨ ਕਿਵੇਂ ਜਪ ਰਿਹਾ? ਮਨ ਵਿਚ ਸ਼ਾਮਲ ਏ, ਉਹਨੂੰ ਹੋਰ ਖਿਆਲ ਨਹੀਂ ਆਉਂਦਾ, ਸਮਝੋ ਮਨ ਜਪ ਰਿਹਾ। ਤੇ ਜੇ ਇੱਥੇ ਮੂੰਹ ਜਪੀ ਜਾਂਦਾ ਤੇ ਮਨ ਬਾਜ਼ਾਰ ਵਿਚ ਤੁਰਿਆ ਫਿਰਦਾ ਹੋਰ ਕਿਸੇ ਕੰਮ ਵਿਚ, ਫਿਰ ਉਹ ਫਸਿਆ ਹੋਇਆ ਜੀਵਨ। ਇਸ ਕਰਕੇ ਕਹਿੰਦੇ ਹੇ ਮੇਰੇ ਮਨਾ ਤੂੰ ਨਾਲ ਲੱਗਿਆ ਕਰ ਜਦੋਂ ਜਪਣਾ, ਜਦੋਂ ਬਾਣੀ ਪੜਨ। ਉਹਨੇ ਪੁੱਛਿਆ ਜੀ ਮੈਨੂੰ ਇੱਥੋਂ ਮਿਲੇਗਾ ਕੀ? ਕਹਿੰਦੇ ਮਨ ਇੱਛੇ ਫਲ ਪੁੰਚ ਤੂੰ ਸਭ ਚੁਕੈ ਸੋਗ ਸੰਤਾਪ। ਕਹਿੰਦੇ ਹੇ ਮੇਰੇ ਮਨਾ ਤੂੰ ਇੱਕ ਗੱਲ ਦੱਸ, ਜਿਹੜਾ ਤੂੰ ਸੰਸਾਰ ਪਿੱਛੇ ਭੱਜਣਾ ਉਥੋਂ ਤੈਨੂੰ ਕੀ ਮਿਲਦਾ? ਸੋਗ ਮਿਲਦਾ, ਸੰਤਾਪ ਮਿਲਦਾ, ਪੀੜਾ ਮਿਲਦੀ ਏ, ਦੁੱਖ ਮਿਲਦਾ। ਜੇ ਤੂੰ ਨਾਮ ਜਪੇਗਾ ਨਾ ਤੇ ਮਨ ਇੱਛੇ ਫਲ ਤੈਨੂੰ ਪ੍ਰਾਪਤ ਹੋਣਗੇ ਤੇ ਤੈਨੂੰ ਇਹ ਸੋਗ ਸੰਤਾਪ ਪਰੇਸ਼ਾਨੀ ਉਦਾਸੀ ਇਹ ਨਾਮ ਤੇਰੀ ਕੱਟ ਦੇਗਾ, ਤੂੰ ਆਨੰਦ ਵਿਚ ਲੀਨ ਹੋ ਜਾਏਗਾ। ਨਾਲੇ ਇਕ ਹੋਰ ਵੀ ਗੱਲ ਗੁਰੂ ਸਾਹਿਬ ਇੱਥੇ ਸਪਸ਼ਟ ਕਰਦੇ ਨੇ, ਕਹਿੰਦੇ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ। ਇੱਥੇ ਤਨ ਧਾਰਨ ਦਾ ਕਾਰਨ ਦੱਸ ਰਹੇ ਨੇ ਆਪਾਂ ਕਿਉਂ ਜੰਮੇ, ਸਾਫ਼ ਕਹਿ ਦਿੱਤਾ ਗੁਰੂ ਸਾਹਿਬ। ਠੀਕ ਹੈ, ਦੂਜੀਆਂ ਜੂਨਾਂ ਦਾ ਪ੍ਰਯੋਜਨ ਕੀ ਹੋਵੇਗਾ ਇਹ ਪਤਾ ਨਹੀਂ, ਪਰ ਸਾਡੇ ਜੰਮਣ ਦਾ, ਸਾਡੇ ਜਨਮ ਲੈਣ ਦਾ ਪ੍ਰਯੋਜਨ ਵਾਹਿਗੁਰੂ ਨੂੰ ਵੇਖਣਾ ਹੈ, ਉਹਦੇ ਦਰਸ਼ਨ ਕਰਨੇ। ਇਹ ਨਹੀਂ ਵੀ ਪ੍ਰਯੋਜਨ ਰੁੱਖ ਉੱਗ ਪਿਆ ਤੇ ਉੱਥੇ ਸੁੱਕੀ ਜਾਂਦਾ, ਫਲ ਲੱਗੇ ਨੇ। ਕਹਿਣ ਲੱਗੇ ਨਹੀਂ, ਜਿਸ ਕਾਰਨ ਕਰਕੇ ਤਨ ਧਾਰਿਆ ਸੀ ਉਹਦੇ ਵਿਚ ਸਫਲ ਹੋ ਗਏ, ਵਾਹਿਗੁਰੂ ਨੂੰ ਨਾਲ ਵੇਖ ਲਿਆ। ਜਲ ਥਲ ਮਹੀ ਅਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ। ਇਹਦੇ ਜੇ ਪਾਣੀ ਵਿਚ ਵਹਿਣਾ ਤਾਂ ਵੀ ਉਹਦਾ ਨੂਰ, ਧਰਤੀ ਵੱਲ ਵਹਿਣਾ ਤਾਂ ਵੀ ਉਹਦਾ ਨੂਰ, ਆਕਾਸ਼ ਵਿਚ ਵਹਿਣਾ ਤਾਂ ਵੀ ਉਹਦਾ ਨੂਰ, ਸਾਰਿਆਂ ਥਾਵਾਂ ਤੇ ਉਹ ਪ੍ਰਭੂ ਪੂਰਿਆ ਹੋਇਆ ਤੇ ਆਪਣੀ ਨਦਰ ਨਿਹਾਲ ਮੇਰੇ ਵੱਲ ਉਹ ਵੇਖ ਰਿਹਾ, ਆਪਣੀ ਅੱਖ ਚੁੱਕ ਕੇ ਉਹ ਮੈਨੂੰ ਦੇਖ ਰਿਹਾ। ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ। ਜਦੋਂ ਉਹਨੇ ਮੈਨੂੰ ਵੇਖਿਆ ਮਿੱਠੀ ਨਜ਼ਰ ਨਾਲ, ਮੇਰਾ ਮਨ ਤੇ ਤਨ ਮੈਲ ਰਹਿਤ ਹੋ ਗਿਆ, ਵਿਕਾਰਾਂ ਤੋਂ ਛੁੱਟ ਗਿਆ ਤੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਲੱਗ ਗਈ। ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ। ਇਸ ਤਰ੍ਹਾਂ ਉਸ ਅਵਸਥਾ ਵਿਚ ਵਾਹਿਗੁਰੂ ਦੇ ਚਰਨਾਂ ਦਾ ਭਜਨ ਕੀਤਾ, ਬੰਦਗੀ ਕੀਤੀ। ਕਹਿੰਦੇ ਇਹ ਜਪ ਤਪ ਸਾਰੇ ਉਦਣ ਸਫਲ ਹੋਏ ਜਿਹੜੇ ਕੀਤੇ ਹੋਏ ਸੀ ਪਹਿਲਾਂ। ਇਹ ਪਹਿਲਾਂ ਨੀ ਲੇਖੇ ਵਿਚ ਆਉਂਦੇ, ਪਹਿਲਾਂ ਤੇ ਪਰਾਲੀ ਹੀ ਹੈ, ਉਦਣ ਪੈ ਜਾਂਦਾ ਮੁੱਲ ਫਿਰੇ ਦਾ। ਹਾਂ, ਪਹਿਲਾਂ ਕਰਨਾ ਚਾਹੀਦਾ, ਫਿਰ ਇਕਦਮ ਐਡ ਹੋ ਜਾਂਦਾ, ਜਮਾਂ ਵੀ ਲਾ ਦਿਓ ਪਿਛਲਾ ਵੀ ਇਹਦਾ ਵਿਚ, ਕਰਦਾ ਰਿਹਾ ਵਿਚਾਰਾ, ਉਹ ਵੀ ਸਟੱਡੀ ਸਾਰੀ ਨਾਲ ਲਾ ਦੇ। ਇਸ ਤਰ੍ਹਾਂ ਕਹਿੰਦੇ ਰਤਨ ਜਵੇ ਹਰ ਮਾਨ ਕਾ ਅੰਮ੍ਰਿਤ ਹਰ ਕਾ ਨਾਉ। ਬਸ ਹੁਣ ਉਹਦੀ ਉਦਾਹਰਨ ਕੋਈ ਹੈ ਨਹੀਂ, ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਉਹ ਰਤਨ ਨੇ, ਜਵਾਹਰ ਨੇ, ਮਾਨਕ ਮਿਲ ਗਏ ਉਹਦੇ ਦਰ ਤੋਂ। ਸੱਚੇ ਪਾਤਸ਼ਾਹ ਜੀ ਕਹਿੰਦੇ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ। ਅੰਦਰ ਇਕ ਸੁਖ ਬਣਿਆ ਹੋਇਆ, ਅੰਦਰ ਇਕ ਸਹਿਜ ਟਿਕਾ ਬਣਿਆ ਹੋਇਆ, ਲਗਾਤਾਰ ਆਨੰਦ ਵਹਿ ਰਿਹਾ ਤੇ ਰਸ ਵਹਿ ਰਿਹਾ, ਜਨ ਨਾਨਕ ਹਰ ਗੁਣ ਗਾਓ। ਇਕੋ ਇੱਛਾ ਹੈ, ਉਹਦੇ ਗੁਣ ਗਾਈ ਜਾਈਏ, ਗੁਣ ਗਾਈ ਜਾਈਏ। ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰ ਨਾਉ। ਸਾਸਤਰ ਸੌਣ ਦਾ ਅਰਥ ਹੈ ਜੋਤਿਸ਼ ਦਾ ਗ੍ਰੰਥ। ਕਹਿੰਦੇ ਸਾਨੂੰ ਕਿਸੇ ਜੋਤਿਸ਼ ਦੇ ਗ੍ਰੰਥ ਵਿਚੋਂ ਪੜ੍ਹਨ ਦੀ ਲੋੜ ਨਹੀਂ ਵੀ ਕਿੱਦਣ ਨਾਮ ਜਪਣਾ। ਜਦੋਂ ਨਾਮ ਜਪ ਲਈਏ ਉਹ ਹੀ ਦਿਨ ਚੰਗਾ ਸਾਡੇ ਵਾਸਤੇ, ਉਹ ਹੀ ਦਿਨ ਚੰਗਾ ਹੈ। ਚਰਨ ਕਮਲ ਗੁਰ ਧੰਨ ਦੀ ਆ, ਪੂਰੇ ਗੁਰੂ ਨੇ ਨਾਮ ਰੂਪੀ ਚਰਨ ਕਮਲਾਂ ਦਾ ਧੰਨ ਸਾਨੂੰ ਸੌਂਪ ਦਿੱਤਾ। ਮਿਲਿਆ ਨਿਥਾਵੇ ਥਾਉਂ, ਇਸ ਨਿਥਾਵੇਂ ਮਨ ਨੂੰ, ਨਿਥਾਵੇਂ ਮਨ ਨੂੰ ਜੋ ਵਿਚਾਰਾਂ ਵਿਚ ਭਟਕਦਾ ਫਿਰਦਾ ਸੀ, ਗੁਰੂ ਕੇ ਸ਼ਬਦ ਦਾ ਕੇਂਦਰ ਮਿਲ ਗਿਆ, ਥਾਂ ਮਿਲ ਗਿਆ ਹੈ। ਸਾਚੀ ਪੂੰਜੀ ਤੇ ਨਾਮ ਦਾ ਸੱਚੀ ਪੂੰਜੀ ਅਕਾਊਂਟ ਜਮ੍ਹਾਂ ਹੋ ਗਿਆ। ਸੱਚ ਸੰਜਮੋ, ਨਾਮ ਦੀ ਮਰਿਆਦਾ ਪੈਦਾ ਹੋ ਗਈ ਅੰਦਰ। ਆਠ ਪਹਿਰ ਗੁਣ ਗਾਉ, ਅੰਦਰ ਇਕੋ ਹੀ ਅਰਦਾਸ ਚਲਦੀ ਰਹਿੰਦੀ ਏ, ਅੱਠੇ ਪਹਿਰ ਤੇਰਾ ਸਿਮਰਨ ਕਰਾਂ, ਅੱਠੇ ਪਹਿਰ ਤੇਰੇ ਗੁਣ ਗਾਉਂਦਾ ਰਹਾਂ। ਕਰ ਕਿਰਪਾ ਪ੍ਰਭ ਭੇਟਿਆ, ਵਾਹਿਗੁਰੂ ਨੇ ਕਿਰਪਾ ਕੀਤੀ ਤੇ ਆਪ ਮਿਲ ਪਿਆ ਆ ਕੇ। ਮਰਨ ਨਾ ਆਵਣ ਜਾਉ, ਨਾ ਹੁਣ ਮੌਤ ਦਾ ਡਰ ਤੇ ਨਾ ਆਉਣ ਦਾ ਤੇ ਜਾਣ ਦਾ, ਫ੍ਰੀ ਹੋ ਗਏ, ਮੁਕਤ ਹੋ ਗਏ। ਮੇਰੇ ਮਨ ਹਰ ਭਜ ਸਦਾ ਇਕ ਰੰਗ, ਹੇ ਮੇਰੇ ਮਨਾ ਤੂੰ ਇਕਾਗਰ ਹੋ ਕੇ ਤੇ ਇਕ ਇੱਛਾ ਰੱਖ ਕੇ ਅੰਦਰ, ਇਕ ਪਿਆਰ ਪੈਦਾ ਕਰਕੇ ਹੋਰ ਆਸ ਤੇ ਥਾਂ ਨਾ ਵੇਖ, ਇਸ ਤਰ੍ਹਾਂ ਭਜਨ ਕਰਿਆ ਕਰ। ਘੱਟ ਘੱਟ ਅੰਤਰ ਰਵ ਰਿਹਾ, ਉਹ ਵਾਹਿਗੁਰੂ ਸਾਰੇ ਥਾਵਾਂ ਤੇ ਪਰਿਪੂਰਨ ਹੈ, ਭਰਿਆ ਹੋਇਆ, ਸਮਾਇਆ ਹੋਇਆ। ਸਦਾ ਸਹਾਈ ਸੰਗ ਤੇ ਸਦਾ ਹੀ ਤੇਰਾ ਸਹਾਇਕ ਹੈ, ਰਹਾਓ। ਸੁਖਾਂ ਕੀ ਮਿੱਤ ਕਿਆ ਗਣੀ, ਵਾਹਿਗੁਰੂ ਦੀ ਬੰਦਗੀ ਵਿਚ ਕਿੰਨੇ ਕੁ ਸੁਖ ਨੇ ਕਹਿੰਦੇ ਗਿਣੇ ਨਹੀਂ ਜਾ ਸਕਦੇ। ਮਿੱਤ ਸ਼ਕਤੀ, ਕੀ ਮਿਣਾ ਉਹਦੀ ਸ਼ਕਤੀ ਨੂੰ, ਕੀ ਮਿਣਾ ਉਹਦੇ ਸੁਖਾਂ ਨੂੰ। ਜਾਂ ਸਿਮਰੀ ਗੋਬਿੰਦ, ਜਦੋਂ ਮੈਂ ਸਿਮਰਨ ਕਰਦਾ ਹਾਂ ਉਦੋਂ ਜਿਹੜੇ ਆਨੰਦ ਮਿਲਦੇ ਨੇ, ਮੈਂ ਉਨ੍ਹਾਂ ਨੂੰ ਕਿਵੇਂ ਮਿਣਾ ਤੇ ਕਿਵੇਂ ਤੋਲਾਂ ਤੇ ਕਿਵੇਂ ਗਿਣਾ। ਹਜ਼ੂਰ ਕਹਿੰਦੇ ਜਿਨ ਆਖਿਆ ਸੇ ਤ੍ਰਿਪਤਾਸਿਆ, ਬਸ ਜਿਨ੍ਹੇ ਉਹਦਾ ਨਾਮ ਚੱਕ ਲਿਆ ਉਹ ਤ੍ਰਿਪਤਾਸਿਆ, ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ। ਉਹ ਰਸ ਜਾਣੈ ਜਿੰਦ, ਉਹਦੀ ਜਿੰਦ ਹੀ ਇਸ ਰਸ ਨੂੰ ਜਾਣ ਸਕਦੀ ਏ। ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ, ਪਰ ਇਹ ਗੁਰਮੁਖਾਂ ਸਾਧੂਆਂ ਦੀ ਸੰਗਤ ਵਿਚ ਨਾਮ ਮਨ ਵਸਦਾ। ਪ੍ਰਭੂ ਪ੍ਰੀਤਮ ਜਿਹੜਾ ਬਖਸ਼ਣ ਵਾਲਾ ਹੈ, ਪਿਆਰਾ ਹੈ। ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ, ਜਿਨ੍ਹੇ ਆਪਣੇ ਵਾਹਿਗੁਰੂ ਦੀ ਸੇਵਾ ਕੀਤੀ ਹੈ ਉਹ ਸਮਝੋ ਬਹੁਤ ਵੱਡਾ ਰਾਜਾ ਪਾਤਸ਼ਾਹ ਨਰਿੰਦ ਹੈ। ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸਨਾਨ, ਕਹਿੰਦੇ ਹੇ ਭਾਈ ਉਹਨੂੰ ਪਤਾ ਲੱਗ ਜਾਂਦਾ ਹੈ ਮੌਕਾ ਬਹੁਤ ਵਧੀਆ, ਗਵਾਚ ਨਾ ਜਾਏ ਕਿਤੇ। ਅਵਸਰ ਮੌਕਾ ਹੈ ਬਹੁਤ ਵਧੀਆ, ਲੱਕੀ ਹੈ, ਹੁਣੇ ਕਰ ਲੈਣਾ ਚਾਹੀਦਾ। ਉਹਦੇ ਗੁਣ ਰਮਣ, ਉਹਦੇ ਗੁਣਾਂ ਨੂੰ ਰਮਣ ਕਰਨਾ, ਉਹਨੂੰ ਯਾਦ ਕਰਨਾ, ਸਿਮਰਨ ਕਰਨਾ, ਜਿਹਦੇ ਨਾਲ ਕਰੋੜਾਂ ਹੀ ਮੱਜਣ ਤੇ ਇਸ਼ਨਾਨ ਹੋ ਜਾਂਦੇ ਨੇ ਜੀਵਨ ਦੇ। ਰਸਨਾ ਉਚਰੈ ਗੁਣਵੰਤੀ ਕੋਏ ਨਾ ਪੁੱਜੈ ਦਾਨ, ਜਿਹਦੀ ਰਸਨਾ ਵਾਹਿਗੁਰੂ ਦੇ ਗੁਣ ਗਾ ਰਹੀ ਏ, ਕੀਤੇ ਹੋਏ ਦਾਨ ਉਹਦੇ ਬਰਾਬਰ ਨਹੀਂ ਜਾ ਸਕਦੇ। ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ, ਇਸ ਤਰ੍ਹਾਂ ਜਿਹੜਾ ਰਸਨਾ ਨਾਲ ਉਹਦੇ ਗੁਣ ਗਾਉਂਦਾ ਉਹਦੇ ਉੱਤੇ ਵਾਹਿਗੁਰੂ ਦ੍ਰਿਸ਼ਟ ਧਾਰ ਕੇ ਕਿਰਪਾ ਕਰਕੇ ਉਹਦੇ ਮਨ ਤੇ ਤਨ ਵਿਚ ਦਿਆਲ ਹੋ ਕੇ ਵਸ ਜਾਂਦਾ ਤੇ ਮਿਹਰਬਾਨ ਹੋ ਜਾਂਦਾ ਹੈ। ਜਿਉ ਪਿੰਡ ਧਨ ਤੇ ਸਿੱਕਾ ਤੇ ਸਦਾ ਹਉ ਸਦਾ ਸਦਾ ਕੁਰਬਾਨ, ਉਹਦੇ ਅੰਦਰ ਇਕ ਪਿਆਰ ਜਾਗ ਪੈਂਦਾ ਵੀ ਆਹ ਮੇਰਾ ਸਰੀਰ ਵੀ ਵਾਹਿਗੁਰੂ ਦਾ, ਧਨ ਵੀ ਉਹਦਾ, ਮੈਂ ਉਹਦੇ ਤੋਂ ਸਦਾ ਕੁਰਬਾਨ ਹੋਣਾ ਚਾਹੁੰਦਾ। ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ, ਜਿਸ ਨੂੰ ਕਰਤਾਰ ਵਾਹਿਗੁਰੂ ਨੇ ਆਪਣੇ ਚਰਨਾਂ ਵਿਚ ਮਿਲਾ ਦਿੱਤਾ ਉਹ ਪਰਤ ਕੇ ਵਿਛੜਦਾ ਨਹੀਂ। ਦਾਸਾਂ ਕੇ ਬੰਧਨ ਕੱਟਿਆ ਸੱਚ ਹੈ ਸਿਰਜਣਹਾਰ, ਉਹ ਸੱਚੇ ਸਿਰਜਣਹਾਰ ਨੇ ਆਪਣੇ ਦਾਸਾਂ ਦੇ ਸਾਰੇ ਦੁੱਖਾਂ ਦੇ ਬੰਧਨ ਕੱਟ ਦਿੱਤੇ ਨੇ। ਭੂਲਾ ਮਾਰਗ ਪਾਇਨ ਗੁਣ ਅਵਗੁਣ ਨਾ ਵਿਚਾਰ, ਜਦੋਂ ਖੁਸ਼ ਹੋ ਗਿਆ ਉਦੋਂ ਉਹਨੇ ਪਾਪ ਤੇ ਅਵਗੁਣ ਵੀ ਨਹੀਂ ਵਿਚਾਰੇ, ਭੁੱਲੇ ਨੂੰ ਸਿੱਧੇ ਰਾਹ ਪਾ ਦਿੱਤਾ, ਬਾਂਹ ਫੁੜ ਕੇ ਆਪਣੇ ਚਰਨਾਂ ਨਾਲ ਜੋੜ ਦਿੱਤਾ। ਨਾਨਕ ਤੇ ਸਰਨਾਗਤੀ ਜੇ ਸਗਲ ਘਟਾਂ ਆਧਾਰ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਦੀ ਸ਼ਰਨ ਵਿਚ ਆ ਜਿਹੜਾ ਸਾਰੇ ਥਾਵਾਂ ਨੂੰ ਜੀਵਨ ਦੇ ਰਿਹਾ, ਆਧਾਰ ਦੇ ਰਿਹਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਨ੍ਹਾਂ ਸ਼ਬਦਾਂ ਵਿਚ ਬਖਸ਼ਾਂ ਕਰ ਰਹੇ ਨੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।